ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੀ ਤਾ ਨਾਮ ਧਿਆਈਆ ਜੀਉ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਆ ਜੀਉ ਹਰ ਜੀਉ ਕਿਰਪਾ ਕਰੀ ਤਾ ਨਾਮ ਧਿਆਈਆ ਜੀਉ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਆ ਜੀਉ ਗੁਣ ਗਾਈ ਵਿਗਸੈ ਸਦਾ ਅਨਦਿਨ ਜਾ ਆਪ ਸਾਚੀ ਭਾਵੈ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੀ ਸੋਈ ਆਪ ਦੀਤਾ ਪਾਈਆ ਹਰ ਜੀ ਕਿਰਪਾ ਕਰੀ ਤਾ ਨਾਮ ਧਿਆਈਆ ਜੀ ਆਪ ਕਰਤਾ ਕਰੀ ਸੋਈ ਆਪ ਦੀਤਾ ਪਾਈਆ ਹਰ ਜੀ ਕਿਰਪਾ ਕਰੀ ਤਾ ਨਾਮ ਧਿਆਈਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਵਾਲੀ ਗਰੀਬ ਨਵਾਜ ਸਤਿਗੁਰੂ ਖੰਡਾਂ ਬ੍ਰਹਮੰਡਾਂ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਵਮਾਨ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਵਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਗੁਰਦੇਵ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਮੁਬਾਰਕ ਚਰਨਾਂ ਵਿਖੇ ਸਭਾਏਮਾਨ ਹੋ ਕਰਕੇ ਗੁਰੂ ਕੀ ਪਾਵਨ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਹੁਣ ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਦਾ ਸਦਕਾ ਜੋ ਪਾਵਨ ਸ੍ਰੀ ਮੁਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ ਉਸ ਕਥਾ ਦਾ ਸਮਾਂ ਹੋਇਆ ਹੈ। ਅੱਜ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਦਿਹਾੜਾ ਹੈ, ਜਿਸ ਨੂੰ ਆਪਾਂ ਮਾਘੀ ਦੇ ਦਿਹਾੜੇ ਦੇ ਨਾਮ ਨਾਲ ਜਾਣਦੇ ਹਾਂ, ਜਿਸ ਦਿਹਾੜੇ ਤੇ ਗੁਰੂ ਕਿਆਂ ਲਾਲਾਂ ਨੇ ਆਪਣੇ ਸੀਸ ਦੇ ਕਰਕੇ ਸਤਿਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਪਾਵਨ ਧਰਤੀ ਸ੍ਰੀ ਮੁਕਤਸਰ ਸਾਹਿਬ, ਸੋ ਇਤਿਹਾਸ ਵਿੱਚ ਜੋ ਅੱਜ ਦਾ ਦਿਹਾੜਾ ਗੁਰੂ ਕਾ ਅੱਜ ਦੇ ਦਿਨ ਜੋ ਗੁਰੂ ਕਾ ਖਾਲਸਾ ਪੰਥ ਇਕੱਤਰ ਹੋ ਕਰਕੇ ਮੁਕਤਸਰ ਸਾਹਿਬ ਇਸ ਦਿਹਾੜੇ ਨੂੰ ਮਨਾਉਂਦਾ ਹੈ, ਉਸਦਾ ਇਤਿਹਾਸ ਜ਼ਿਕਰ ਇਸ ਪ੍ਰਕਾਰ ਆਉਂਦਾ ਹੈ ਕਿ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਨੰਦਗੜ੍ਹ ਦੇ ਕਿਲ੍ਹੇ ਨੂੰ ਛੱਡ ਕਰਕੇ ਚਮਕੌਰ ਦੀ ਗੜੀ ਤੋਂ ਹੁੰਦੇ ਹੋਏ ਪੰਥ ਨੂੰ ਉਜਾਗਰ ਕਰਨ ਵਾਲੇ, ਸਾਨੂੰ ਗਰੀਬਾਂ ਨੂੰ ਸਰਦਾਰੀਆਂ ਬਖਸ਼ਿਸ਼ ਕਰਨ ਵਾਲੇ ਕਿਰਪਾਲੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਬੀਨੇ ਦੇ ਜੰਗਲਾਂ ਚੋਂ ਹੁੰਦੇ ਹੋਏ ਰਾਮੇਆਣੇ ਦੀ ਢਾਬ ਤੇ ਪਹੁੰਚੇ ਹਨ, ਉਸ ਸਮੇਂ ਸਹਿਜੇ ਤੋਂ ਕੁਝ ਸੰਗਤ ਚੱਲ ਕਰਕੇ ਗਈ ਹੈ, ਜਿਸ ਦੇ ਜਾਣ ਦਾ ਕਾਰਨ ਬਣਿਆ ਹੈ ਕਿ ਚਬਾਲ ਨਗਰ ਦੇ ਗੁਰਮੁਖ ਪਿਆਰੇ ਬਾਬਾ ਨਿਧਾਨ ਸਿੰਘ ਜੀ ਵੜੈਚ ਤਿੰਨਾਂ ਦੇ ਪਿਤਾ ਦੇ ਚੜ੍ਹਾਈ ਕਰ ਜਾਣ ਤੇ ਦੁਸਹਿਰੇ ਦੇ ਭੋਗ ਭਾਈ ਦੇਸ ਰਾਜ ਜੀ ਜਿਨ੍ਹਾਂ ਦਾ ਨਾਮ ਸੀ ਉਹਨਾਂ ਦੇ ਦੁਸਹਿਰੇ ਦੇ ਭੋਗ ਦੇ ਉੱਤੇ ਇਕੱਠ ਹੋਇਆ, ਜਿਸ ਵਿੱਚ ਇਲਾਕੇ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਹ ਮਾਤਾ ਭਾਗ ਕੌਰ ਜੀ ਦੇ ਸਹੁਰਿਆਂ ਦਾ ਘਰ ਹੈ। ਭਾਈ ਦੇਸ ਰਾਜ ਮਾਤਾ ਜੀ ਦੇ ਸਹੁਰੇ ਹਨ, ਉਹਨਾਂ ਦੇ ਦੁਸਹਿਰੇ ਦੇ ਉੱਤੇ ਇਹ ਸਭ ਸੰਗਤਾਂ ਇਕੱਤਰ ਹੋਈਆਂ। ਜਿਹੜੇ ਮਾਤਾ ਜੀ ਦੇ ਭਰਾ ਹਨ ਭਾਈ ਦਲਬਾਗ ਸਿੰਘ ਭਾਗ ਸਿੰਘ ਹੁਣੀ, ਭਾਈ ਦਰਬਾਰਾ ਸਿੰਘ ਗੰਡਾ ਸਿੰਘ ਹੁਣੀ, ਇਹ ਪੱਟੀ ਦੇ ਚੌਧਰੀ ਹਨ, ਉਸ ਪੱਟੀ ਦੇ ਜਿਸ ਪੱਟੀ ਨੂੰ ਉਸ ਸਮੇਂ ਨੌ ਲੱਖੀ ਪੱਟੀ ਕਿਹਾ ਜਾਂਦਾ ਸੀ। ਜਿਹੜੇ 9 ਲੱਖ ਮਾਮਲਾ ਪੱਟੀ ਸ਼ਹਿਰ ਚੋਂ ਅਗਰਾਹ ਕਰਕੇ ਤੇ ਸਰਕਾਰ ਦੇ ਘਰ ਪਹੁੰਚਾਉਂਦੇ, ਤੇ ਸੁਭਾਵਕ ਹੈ ਜਦੋਂ ਕੋਈ ਵੱਡੀ ਜੰਗ ਚੱਲਦੀ ਹੋਵੇ ਤੇ ਜਿੱਥੇ ਵੀ ਕਿਸੇ ਦੀ ਇਕੱਤਰਤਾ ਹੋਵੇ ਜਾਂ ਕੋਈ ਕਾਰਨ ਬਣਿਆ ਹੋਵੇ ਆਪਣਿਆਂ ਨਾਲ, ਭਾਵੇਂ ਸਮਾਗਮ ਕੋਈ ਵੀ ਹੋਵੇ, ਆਪਾਂ ਉਸ ਬਾਬਤ ਵਿਚਾਰ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਦੁਸਹਿਰਾ ਹੈ ਭਾਈ ਦੇਸ ਰਾਜ ਜੀ ਦਾ, ਪਰ ਜਿਤਨੀਆਂ ਸੰਗਤਾਂ ਇਕੱਤਰ ਹੋਈਆਂ ਉਹਨਾਂ ਨੇ ਦਲਬਾਗ ਸਿੰਘ ਭਾਗ ਸਿੰਘ ਹੁਣਾਂ ਨੂੰ ਕਿਹਾ ਕਿ ਭਾਈ ਸਤਿਗੁਰੂ ਸਾਹਿਬ ਜੀ ਨਾਲ ਇੰਨੀਆਂ ਵੱਡੀਆਂ ਜੰਗਾਂ ਸਰਕਾਰ ਲੜ ਰਹੀ ਹੈ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਵੇਖੋ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਆਨੰਦਗੜ੍ਹ ਦਾ ਕਿਲ੍ਹਾ ਛੱਡ ਦਿੱਤਾ ਹੈ, ਚਮਕੌਰ ਵਿੱਚ 2 ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਹਨ, ਸਰਹੰਦ ਵਿੱਚ ਵੀ 2 ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਚੁੱਕੀ ਹੈ, ਦਲਬਾਗ ਸਿੰਘ ਭਾਗ ਸਿੰਘ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਗੁਰੂ ਕੀ ਸਰਕਾਰ ਨਾਲ ਸੁਲਾਹ ਕਰਵਾ ਦੇਵੋ। ਅਜਿਹੀ ਸਲਾਹ ਇਹਨਾਂ ਨੇ ਚਬਾਲ ਦੀ ਧਰਤੀ ਤੇ ਕੀਤੀ ਤੇ ਵਿਚਾਰ ਕੀਤੀ ਕਿ ਚਲੋ ਆਪਾਂ ਗੁਰੂ ਸਾਹਿਬ ਜੀ ਨੂੰ ਮਿਲ ਕਰਕੇ ਗੁਰੂ ਕੀ ਆਗਿਆ ਲੈ ਕਰਕੇ ਤੇ ਸਰਕਾਰ ਨਾਲ ਗੱਲ ਕਰੀਏ। ਇਹ ਸੰਗਤਾਂ ਇੱਥੋਂ ਇਕੱਤਰ ਹੋ ਕਰਕੇ ਇਹ ਜਥਾ, ਜਿਨ੍ਹਾਂ ਵਿੱਚ ਬੀਬੀ ਭਾਗ ਕੌਰ ਜੀ, ਇਹਨਾਂ ਨੇ ਵੀ ਆਪਣੇ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਭਰਾਵੋ ਜੇ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਵੀ ਨਾਲ ਚੱਲਾਂ, ਜਿੱਥੇ ਤੁਸੀਂ ਗੁਰੂ ਕੇ ਦਰਸ਼ਨ ਕਰੋਗੇ ਮੈਂ ਵੀ ਗੁਰਦੇਵ ਦੇ ਪਾਸ ਬੇਨਤੀ ਕਰਾਂਗੀ ਕਿ ਕਿਰਪਾਲੂ ਸਤਿਗੁਰੂ ਸਾਹਿਬ ਮੇਰੀ ਸਿੰਮੀ ਕੁੱਖ ਨੂੰ ਭਾਗ ਲਾਵੋ, ਮੇਰੇ ਘਰ ਵਿੱਚ ਭਚੰਗੀ ਦੀ ਦਾਤ ਬਖਸ਼ੋ। ਇਹ ਪਤੀ ਤੇ ਸਤੀ ਬਾਬਾ ਨਿਧਾਨ ਸਿੰਘ ਜੀ ਵੜੈਚ ਤੇ ਮਾਤਾ ਭਾਗ ਕੌਰ ਜੀ ਵੀ ਨਾਲ ਚੱਲੇ। ਇਹ ਕੋਈ 40 ਸਿੰਘਾਂ ਦਾ ਜਥਾ, ਜਿਨ੍ਹਾਂ ਵਿੱਚ ਭਾਈ ਮਾਨ ਸਿੰਘ ਜੀ ਰਟੌਲ ਨਗਰ ਦੇ ਜੋ ਰਹਿਣ ਵਾਲੇ ਹਨ, ਜਿਹੜੇ ਭਾਈ ਭਾਗ ਸਿੰਘ ਦੇ ਪਗਵਟ ਭਰਾ ਵੀ ਹਨ, ਜਿਹੜੇ ਪਿੰਡ ਮਸ਼ਹਿਰੇ ਦੇ ਵਿੱਚ ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ ਵਜੋਂ ਸੇਵਾ ਨਿਭਾਉਂਦੇ ਸਨ, ਉਹ ਗੁਰਮੁਖ ਪਿਆਰੇ ਵੀ ਇਹਨਾਂ ਦੇ ਨਾਲ ਚੱਲੇ ਹਨ। ਅਨੇਕਾਂ ਗੁਰਮੁਖਾਂ ਦੇ ਨਾਮ ਜੀ, ਉਹ ਆਪਾਂ ਨਾਮ ਲੈਣ ਲੱਗੀਏ ਸਾਰੇ ਸਿੰਘਾਂ ਦੇ ਤੇ ਬਹੁਤ ਸਮਾਂ ਲੱਗ ਜਾਵੇਗਾ। ਇਹ ਸਾਰਾ ਜਥਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਰਾਮੇਆਣੇ ਦੀ ਢਾਬ ਜੋ ਹੈ, ਇੱਥੇ 4 ਢਾਬਾਂ ਹਨ, ਰਾਮੇਆਣਾ, ਫਿਰ ਇਸੇ ਤਰੀਕੇ ਨਾਲ ਪ੍ਰਗਾਣਾ, ਸਗਰਾਣਾ ਤੇ ਖਿਦਰਾਣਾ। ਇਹ 4 ਭਰਾਵਾਂ ਦੇ ਨਾਵਾਂ ਤੇ ਇਹਨਾਂ ਨੇ 4-4 ਢਾਬਾਂ ਬਣਾ, ਵਾਹਿਗੁਰੂ 4 ਢਾਬਾਂ ਬਣਾ ਕਰਕੇ ਵੱਖੋ ਵੱਖਰੀਆਂ ਤੇ ਆਪਣੇ ਘਰ ਵਸਾਏ ਹੋਏ ਸਨ। ਉਸ ਰਾਮੇਆਣੇ ਦੀ ਢਾਬ ਦੇ ਉੱਤੇ ਆਪੋ ਆਪਣੇ ਨਗਰ ਇਹਨਾਂ ਬੱਧੇ ਸੀ, ਉੱਥੇ ਜਾ ਕਰਕੇ ਇਹ ਸਤਿਗੁਰੂ ਸਾਹਿਬ ਜੀ ਨੂੰ ਮਿਲੇ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਹਾਜ਼ਰ ਹੋ ਕਰਕੇ ਆਪਣੀ ਖੈਰ ਸੁੱਖ ਦੱਸੀ ਹੈ ਤੇ ਨਾਲ ਭਾਈ ਦਲਬਾਗ ਸਿੰਘ ਜੀ ਮੋਹਰੀ ਹੋ ਕਰਕੇ ਉਸ ਨੇ ਕਿਰਪਾਲੂ ਸਤਿਗੁਰੂ ਜੀ ਨਾਲ ਗੱਲ ਚਲਾਈ। ਕਹਿਣ ਲੱਗੇ, ਮਹਾਰਾਜ ਸਾਡੀ ਸਰਕਾਰੀ ਦਰਬਾਰੇ ਚੰਗੀ ਪਹੁੰਚ ਹੈ, ਜੇ ਆਪ ਹੁਕਮ ਕਰੋ ਤਾਂ ਅਸੀਂ ਸਰਕਾਰ ਨਾਲ ਗੱਲ ਕਰਕੇ ਤੇ ਤੁਹਾਡਾ ਰਾਜ਼ੀਨਾਮਾ ਕਰਵਾ ਸਕਦੇ ਹਾਂ। ਆਪ ਜੀ ਵੀ ਚੰਗੇ ਤਰੀਕੇ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਬੈਠ ਕਰਕੇ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ੋ, ਖਾਲਸਾ ਪੰਥ ਵਿੱਚ ਵਾਧਾ ਕਰੋ। ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਵੇਂ ਨਾ ਕਰੋ। ਮੇਰੇ ਗੁਰਦੇਵ ਜੀ ਨੇ ਬਚਨ ਕੀਤੇ ਹਨ ਕਿ ਬਲਬਾਲ ਸਿਆਂ ਬਾਤ ਉਚਿਤ ਹੈ, ਪਰ ਇਹ ਰਾਜੀਨਾਮਾ ਭਾਈ ਸਿੱਖਾ ਉਦੋਂ ਆਉਂਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋ ਰਹੀ ਸੀ। ਤੁਹਾਨੂੰ ਉਦੋਂ ਆਉਣਾ ਚਾਹੀਦਾ ਸੀ। ਉਸ ਤੋਂ ਬਾਅਦ ਜਿਸ ਸਮੇਂ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਹੋਇਆ ਸੀ, ਤੁਸੀਂ ਉਦੋਂ ਆ ਜਾਂਦੇ। ਸਾਡੇ ਜਾਨਾਂ ਤੋਂ ਪਿਆਰੇ ਖਾਲਸੇ ਆਨੰਦਗੜ੍ਹ ਦੀ ਧਰਤੀ ਤੇ ਸ਼ਹੀਦ ਹੋਏ ਗੁਰੂ ਕੇ ਸਿੱਖ, ਫਿਰ ਆਨੰਦਗੜ੍ਹ ਦਾ ਕਿਲਾ ਛੱਡਿਆ, ਤੁਸੀਂ ਉਦੋਂ ਨਾ ਅੱਪੜੇ। ਉਸ ਤੋਂ ਬਾਅਦ ਜਿਸ ਸਮੇਂ ਸਰਸਾ ਦੇ ਕੰਢੇ ਤੇ ਜੰਗ ਹੋਇਆ, ਚਮਕੌਰ ਸਾਹਿਬ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਾਂ ਸਰਹੰਦ ਵਿਖੇ ਜਿਸ ਸਮੇਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਤੁਹਾਨੂੰ ਉਦੋਂ ਆ ਜਾਣਾ ਚਾਹੀਦਾ ਸੀ ਰਾਜੀਨਾਮੇ ਵਾਲਿਆਂ ਨੂੰ। ਹੁਣ ਤੇ ਦਿਲਬਾਗ ਸਿਆਂ ਮੈਦਾਨੇ ਜੰਗ ਵਿੱਚ ਹੀ ਰਾਜੀਨਾਮਾ ਹੋਵੇਗਾ ਤੇ ਕਿਰਪਾਨ ਦੀ ਧਾਰ ਤੋਂ ਲੰਘ ਕਰਕੇ ਜਾਵੇਗਾ। ਉਵੇਂ ਨਹੀਂ ਹੋ ਸਕਦਾ। ਸਾਡਾ ਸੁਭਾਅ ਹੈ, ਅਸੀਂ ਜੋ ਗੱਲ ਕਰ ਲਈਏ ਅਸੀਂ ਸੋਚਦੇ ਹਾਂ ਕਿ ਅਸੀਂ ਸਹੀ ਹਾਂ। ਭਾਈ ਦਿਲਬਾਗ ਸਿੰਘ ਤੇ ਭਾਗ ਸਿੰਘ ਇਹਨਾਂ ਨੇ ਵਿਚਾਰ ਕੀਤੇ ਕਿ ਸਾਨੂੰ ਨਾਲ ਲੈ ਕਰਕੇ ਆਏ ਸਨ ਇਹ ਸਾਰੇ ਸਿੱਖ, ਸਾਡੀ ਗੱਲ ਦੀ ਲਾਜ ਗੁਰੂ ਨੇ ਨਹੀਂ ਰੱਖੀ। ਕਹਿਣ ਲੱਗੇ, ਮਹਾਰਾਜ ਫਿਰ ਅਸੀਂ ਤੇ ਸਰਕਾਰ ਨਾਲ ਮਿਲਣਾ ਹੋਇਆ, ਅਸੀਂ ਕੀ ਕਰੀਏ, ਸਾਡੇ ਕੋਲੋਂ ਫਿਰ ਇਹੋ ਜਿਹੀ ਸਿੱਖੀ ਨਿਭਾਈ ਨਹੀਂ ਜਾਵੇਗੀ। ਗੁਰਦੇਵ ਜੀ ਨੇ ਬਚਨ ਕੀਤੇ, ਦਿਲਬਾਗ ਸਿੰਘ ਜੇ ਨਹੀਂ ਨਿਭਾਈ ਜਾਂਦੀ ਤੇ ਲਿਖ ਕੇ ਦੇ ਦੇ। ਭਾਈ ਦਿਲਬਾਗ ਸਿੰਘ ਨੇ ਉਹ ਰੁਕਾ ਜੋ ਭਾਈ ਪਿਆਰਾ ਸਿੰਘ ਪਦਮ ਨੇ ਪੁਸਤਕ ਲਿਖੀ ਹੈ ਸੌ ਸਾਖੀ, ਉਹਦੇ ਵਿੱਚ ਉਹਨਾਂ ਲਿਖਿਆ ਕਿ ਭਾਈ ਦਿਲਬਾਗ ਸਿੰਘ ਨੇ ਇਹ ਜਿਹੜਾ ਬਦਾਵਾ ਸੀ ਉਹ ਲਿਖਿਆ, ਇਹ ਤੇ ਆਪਣੇ ਦਖਸਤ ਥੱਲੇ ਕੀਤੇ ਹਨ ਤੇ ਤਿੰਨਾਂ ਜਾਣਿਆਂ ਨੇ ਹੋਰ ਭਾਗ ਸਿੰਘ, ਦਰਬਾਰਾ ਸਿੰਘ ਤੇ ਦੰਡਾ ਸਿੰਘ ਨੇ, ਇਹ ਚਾਰ ਜਾਣਿਆਂ ਨੇ ਆਪਣੇ ਦਸਖਤ ਕਰਕੇ ਤੇ ਇਹ ਬਦਾਵਾ ਸਤਿਗੁਰੂ ਸਾਹਿਬ ਜੀ ਨੂੰ ਇਹ ਚਿੱਠੀ ਦਿੱਤੀ ਹੈ। ਜਦੋਂ ਇਹ ਦਿੱਤੀ, ਇਤਨੇ ਸਮੇਂ ਨੂੰ ਇੱਕ ਸੂਹੇ ਨੇ ਆਣ ਕਰਕੇ ਖ਼ਬਰ ਦਿੱਤੀ ਕਿ ਕਿਰਪਾਲੂ ਜੀ ਪਿੱਛੋਂ ਫੌਜਾਂ ਜਿਹੜੀਆਂ ਨੇ ਵਜ਼ੀਰ ਖਾਂ ਲੈ ਕਰਕੇ ਚੜਿਆ ਹੋਇਆ ਵਜੀਦਾ, ਉਹ ਨੇੜੇ ਪਹੁੰਚ ਚੁੱਕੀਆਂ ਹਨ, ਆਪ ਕਿਰਪਾ ਕਰੋ ਇਸ ਤੋਂ ਅੱਗੇ ਚਾਲਾ ਮਾਰਨਾ ਕਰੀਏ। ਕਿਰਪਾਲੂ ਜੀ ਨੂੰ ਹੁਕਮ ਕੀਤਾ ਖਾਲਸਾ ਪੰਥ ਨੂੰ ਕਿ ਇੱਥੋਂ ਅੱਗੇ ਚੱਲਿਆ ਜਾਵੇ। ਭਾਈ ਮਾਨ ਸਿੰਘ ਜੀ ਹੁਣਾਂ ਦੇ ਤਾਂ ਹੀ ਇਹ ਹੁਕਮ ਕੀਤਾ ਹੈ ਕਿ ਘੋੜਿਆਂ ਤੇ ਕਾਠੀਆਂ ਪਵਾਓ, ਇੱਥੋਂ ਆਗਾਹ ਨੂੰ ਤੁਰਾਂਗੇ। ਜਿਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਅੱਗੇ ਤੁਰ ਪਏ, ਨਾਲ ਦੇ ਸਿੰਘਾਂ ਦੇ ਚਿੱਤ ਵਿੱਚ ਬੜੀ ਚਿੰਤਾ ਹੈ ਕਿ ਇਹ ਕੀ ਹੋਇਆ। ਆਏ ਤਾਂ ਸਾਂ ਗੁਰੂ ਕੇ ਦਰਸ਼ਨਾਂ ਵਾਸਤੇ, ਪਰ ਆ ਕਰਕੇ ਆਪਣਾ ਸਭ ਕੁਝ ਹੀ ਗਵਾ ਕੇ ਇਵੇਂ ਮਹਿਸੂਸ ਕਰਦੇ ਨੇ ਕਿ ਮੁੜ ਚੱਲੇ ਹਾਂ। ਉਸ ਸਮੇਂ ਸਤਿਕਾਰਯੋਗ ਸਾਡੇ ਪੰਥ ਦੇ ਮਹਾਨ ਮਾਤਾ ਜੀ, ਜਿਨ੍ਹਾਂ ਨੇ ਏਡੀ ਵੱਡੀ ਬਖਸ਼ਿਸ਼ ਪੰਥ ਤੇ ਕਰਵਾਈ ਹੈ, ਮਾਤਾ ਭਾਗ ਕੌਰ ਜੀ ਨੇ ਅੱਗੇ ਹੋ ਕਰਕੇ ਆਖਿਆ, ਭਰਾਵੋ ਪਹਿਲਾਂ ਦੁਣੀ ਚੰਦ ਜੋ ਮਜੀਠੇ ਦਾ ਰਹਿਣ ਵਾਲਾ ਸੀ, ਉਹ ਗੁਰਦੇਵ ਜੀ ਨੂੰ ਰਾਤ ਚੋਰੀ ਛੱਡ ਕਰਕੇ ਆਇਆ ਸੀ, ਕੁਝ ਲਿਖ ਕੇ ਨਹੀਂ ਸੀ ਦਿੱਤਾ, ਉਹਨੇ ਚੋਰੀ ਆਨੰਦਪੁਰ ਸਾਹਿਬ ਤੋਂ ਭੱਜ ਕਰਕੇ ਆਇਆ ਸੀ। ਪਰ ਵੇਖੋ, ਭੱਜ ਕੇ ਵਾਪਸ ਹੋਣ ਤੇ ਵੀ ਘਰ ਆਣ ਕਰਕੇ ਸੱਪ ਲੜ ਕੇ ਮੌਤ ਹੋ ਗਈ, ਨਾ ਲੋਕ ਰਿਹਾ ਨਾ ਪਰਲੋਕ ਰਿਹਾ। ਪਰ ਸਦਕੇ ਉਹਦੀ ਕੁੱਲ ਦੇ ਉਹਦੇ ਪੋਤਰੇ ਸਰੂਪ ਸਿੰਘ ਤੇ ਅਨੂਪ ਸਿੰਘ ਨੇ ਜਾ ਕਰਕੇ ਗੁਰੂ ਦੇ ਪਾਸੋਂ ਮਾਫ਼ੀ ਮੰਗੀ, ਨਰਮੋਹਗੜ੍ਹ ਦੇ ਕਿਲੇ ਵਿੱਚ ਆਪਣੀ ਸ਼ਹਾਦਤ ਦੇ ਕਰਕੇ ਆਪਣੇ ਖੂਨ ਨਾਲ ਉਹ ਜਿਹੜਾ ਦਾਗ ਕਦੀ ਦੁਣੀ ਚੰਦ ਨੇ ਲਵਾਇਆ ਸੀ ਉਹਨਾਂ ਦੋਵਾਂ ਪੁੱਤਰਾਂ ਨੇ, ਸਰੂਪ ਸਿੰਘ ਤੇ ਅਨੂਪ ਸਿੰਘ ਨੇ ਧੋਤਾ ਹੈ। ਪਰ ਭਰਾਵੋ ਵਿਚਾਰ ਕਰੋ, ਉਹ ਰਾਤ ਭੱਜਿਆ ਸੀ, ਤੁਸੀਂ ਤੇ ਦਿਨ ਦਿਹਾੜੇ ਦਿਨ ਦੇਵੀ ਗੁਰੂ ਨੂੰ ਲਿਖ ਕਰਕੇ ਦੇ ਕੇ ਆਏ ਹੋ, ਤੁਹਾਨੂੰ ਕਿੱਥੇ ਢੋਈ ਮਿਲੇਗੀ। ਜਿਹੜੇ ਕਈ ਭਰਾ ਇਹ ਕਹਿੰਦੇ ਨੇ ਕਿ ਬਦਾਵਾ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਹੋਇਆ, ਇਹ ਬਿਲਕੁਲ ਨਹੀਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਬਦਾਵਾ ਰਾਮਿਆਣੇ ਦੀ ਧਰਤੀ ਤੇ ਲਿਖ ਕੇ ਦਿੱਤਾ। ਆਨੰਦਪੁਰ ਸਾਹਿਬ ਤੋਂ ਦੁਣੀ ਚੰਦ ਭੱਜਿਆ ਸੀ, ਜਿਹੜਾ ਕਹਿ ਦਿੰਦੇ ਨਾ ਮਾਝੇ ਵਾਲੇ ਸਿੰਘਾਂ ਨੇ, ਉੱਥੇ ਬਦਾਵਾ ਲਿਖ ਕਰਕੇ ਦਿੱਤਾ, ਬਿਲਕੁਲ ਨਹੀਂ ਹੈ। ਆਪ ਕਈ ਇਸ ਵਿਚ ਸੂਰਜ ਪ੍ਰਕਾਸ਼ ਗ੍ਰੰਥ ਦੀ ਗਵਾਹੀ ਦੇਣ ਦਾ ਯਤਨ ਕਰਦੇ ਨੇ ਕਿ ਉੱਥੇ ਵੀ ਲਿਖਿਆ ਹੈ ਕਿ ਉੱਥੋਂ ਬਦਾਵਾ ਦੇ ਕਰਕੇ ਕੁਝ ਸਿੰਘ ਆਏ ਹਨ। ਬਿਲਕੁਲ ਨਹੀਂ, ਉੱਥੇ ਸਿੱਖਾਂ ਵਿਚ ਇਹ ਵਿਚਾਰ ਜ਼ਰੂਰ ਹੋਈ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਵਿਚ ਆਉਂਦਾ ਹੈ ਕਿ ਮਹਾਰਾਜ ਨੇ ਆਖਿਆ, ਭਾਈ ਜੇ ਤੁਸੀਂ ਆਪਣੀ ਮਰਜ਼ੀ ਕਰਨੀ ਤੇ ਲਿਖ ਕੇ ਦੇ ਜਾਵੋ। ਉਸ ਸਮੇਂ ਮਾਤਾ ਜੀ ਦੇ ਵੀ ਬਚਨ ਮਾਤਾ ਗੁਜਰ ਕੌਰ ਜੀ ਦੇ ਆਉਂਦੇ ਹਨ ਇਤਿਹਾਸ ਵਿਚ ਕਿ ਮਾਤਾ ਜੀ ਨੇ ਆਣ ਕਰਕੇ ਆਖਿਆ, ਲਾਲ ਜੀ ਇਹ ਦੁੱਖ ਤੇ ਭੁੱਖ ਤੇ ਦੇ ਸਤਾਏ ਹੋਏ ਹਨ, ਇਹ ਲਿਖ ਕੇ ਵੀ ਦੇ ਦੇਣਗੇ, ਪਰ ਜੇ ਸਰਕਾਰ ਕਹਿੰਦੀ ਹੈ ਕਿ ਇੱਥੋਂ ਚਲੇ ਜਾਣਾ ਚਾਹੀਦਾ ਹੈ ਫਿਰ ਤੁਹਾਨੂੰ ਮੰਨ ਲੈਣੀ ਚਾਹੀਦੀ ਹੈ ਗੱਲ। ਜਦੋਂ ਸਿੰਘ ਵੀ ਸਾਰੇ ਕਹਿੰਦੇ ਨੇ, ਉੱਥੇ ਇਹ ਜ਼ਿਕਰ ਆਉਂਦਾ ਹੈ ਕਿ ਕੇਵਲ 40 ਸਿੰਘ ਉਨ੍ਹਾਂ ਨੇ ਇਹ ਸਿੰਘਾਂ ਨੂੰ ਬੇਨਤੀ ਕੀਤੀ ਹੈ ਕਿ ਖਾਲਸਾ ਜੀ ਅਸੀਂ ਗੁਰੂ ਕੇ ਹੁਕਮ ਤੋਂ ਉਲਟ ਨਹੀਂ ਜਾ ਸਕਦੇ, ਜਿਵੇਂ ਸਤਿਗੁਰੂ ਸਾਹਿਬ ਜੀ ਕਹਿਣਗੇ ਅਸੀਂ ਉਸੇ ਤਰੀਕੇ ਨਾਲ ਵਰਤਾਂਗੇ। ਇਸ ਕਰਕੇ ਉੱਥੇ ਵੀ 40 ਸਿੰਘਾਂ ਦੀ ਗਿਣਤੀ ਸ੍ਰੀ ਆਨੰਦਗੜ੍ਹ ਦੇ ਕਿਲੇ ਵਿਚ ਵੀ ਆਉਂਦੀ ਹੈ, ਪਰ ਉੱਥੋਂ ਜਦੋਂ ਸਤਿਗੁਰੂ ਸਾਹਿਬ ਜੀ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ, 1700 ਦੇ ਕਰੀਬ ਗੁਰੂ ਕੇ ਖਾਲਸੇ ਨੇ ਨਾਲ ਸਤਿਗੁਰੂ ਸਾਹਿਬ ਜੀ ਦੇ ਆਏ ਹਨ, ਉੱਥੇ ਕੋਈ ਬਦਾਵਾ ਨਹੀਂ। ਇਹ ਬਦਾਵਾ ਰਾਮੇਆਣੇ ਦੀ ਧਰਤੀ ਤੇ ਹੋਇਆ, ਜਿੱਥੇ ਮਾਤਾ ਜੀ ਨੇ ਫਿਰ ਆਖਿਆ, ਮਾਤਾ ਭਾਗ ਕੌਰ ਜੀ ਨੇ, ਕਿ ਭਰਾਵੋ ਜਿਹੜਾ ਦਿਨ ਦੀ ਵੀ ਲਿਖ ਕਰਕੇ ਦੇ ਕੇ ਆਏ ਹੋ, ਇਹ ਕਲੰਕ ਮੱਥੇ ਤੋਂ ਕਿਸ ਤਰੀਕੇ ਨਾਲ ਲਾਵੋਗੇ, ਤੇ ਮੈਂ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਨਾਲ ਚੱਲੋ, ਪਰ ਜੇ ਤੁਸੀਂ ਨਹੀਂ ਵੀ ਜਾਣਾ ਗੁਰਦੇਵ ਜੀ ਦੇ ਮਗਰ, ਮੈਂ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਰਹਿ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਇਹ ਭੁੱਲ ਬਖਸ਼ਾਉਣ ਦਾ ਯਤਨ ਕਰਾਂਗੇ। ਉਸ ਸਮੇਂ ਭਾਈ ਨਿਧਾਨ ਸਿੰਘ ਜੀ, ਜੋ ਮਾਤਾ ਜੀ ਦੇ ਪਤੀ ਹਨ, ਬੀਬੀ ਭਾਗ ਕੌਰ ਜੀ ਦੇ, ਉਨ੍ਹਾਂ ਨੇ ਉਸ ਸਮੇਂ ਕਿਹਾ ਹੈ ਕਿ ਅਸੀਂ ਵੀ ਤੁਹਾਡੇ ਨਾਲ ਹੀ ਇੱਥੇ ਰਵਾਂਗੇ, ਨਾਲ ਦੇ ਭਰਾਵਾਂ ਨੂੰ ਦਿਲਬਾਗ ਸਿੰਘ ਭਾਗ ਸਿੰਘ ਹੁਣਾਂ ਨੂੰ ਕਿਹਾ, ਤੁਸੀਂ ਫਿਰ ਜਾਓ ਨਗਰਾਂ ਨੂੰ, ਅਸੀਂ ਦੋਵੇਂ ਪਤੀ ਸਤੀ ਗੁਰੂ ਦੀ ਸੇਵਾ ਵਿਚ ਹਾਜ਼ਰ ਹੋਵਾਂਗੇ। ਭਾਈ ਦਿਲਬਾਗ ਸਿੰਘ ਕਹਿਣ ਲੱਗੇ, ਕਹਿੰਦੇ ਭਾਈਆ ਅਸੀਂ ਫਿਰ ਏਡੇ ਗਏ ਗੁਜਰੇ ਤੇ ਨਹੀਂ ਕਿ ਭੈਣ ਤੇ ਭਣਵਈਆ ਗੁਰੂ ਕੋਲੋਂ ਭੁੱਲ ਬਖਸ਼ਾਉਣ ਜਾਣ ਤੇ ਅਸੀਂ ਪਿੰਡ ਨੂੰ ਮੁੜ ਜਾਈਏ, ਇਹ ਨਹੀਂ ਹੋਵੇਗਾ। ਅਸੀਂ ਵੀ ਤੁਹਾਡੇ ਨਾਲ ਚੱਲਾਂਗੇ, ਜਿੱਥੇ ਖਦਰਾਣੇ ਦੀ ਢਾਬ ਹੈ ਇਸ ਥਾਂ ਦੇ ਉੱਤੇ ਇੱਕ ਉੱਚੀ ਟਿੱਬੀ ਵੇਖ ਕਰਕੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹ ਟਿੱਬੀ ਦਾ ਆਸਰਾ ਲੈ ਕਰਕੇ ਇੱਥੇ ਡੇਰਾ ਕੀਤਾ ਹੈ। ਇਹਦੇ ਦੋ ਕਾਰਨ ਹੈ ਕਿ ਇੱਕ ਉੱਚਾ ਥਾਂ ਸੀ ਟਿੱਬੀ ਵਾਲਾ, ਦੂਸਰੀ ਢਾਬ ਹੈ। ਉਦੋਂ ਇਹ ਜੰਗ ਜਿਹੜੀ ਹੈ ਇਹ ਮਈ ਦੇ ਮਹੀਨੇ ਵਿੱਚ, ਗੁਰੂ ਕੇ ਖਾਲਸਾ ਪੰਥ ਦੇ ਇਤਿਹਾਸ ਵਿੱਚ ਆਉਂਦੀ ਹੈ ਕਿ ਮਈ ਦੇ ਮਹੀਨੇ ਵਿੱਚ ਇਹ ਜੰਗ ਹੋਈ। ਉਸ ਇਲਾਕੇ ਵਿੱਚ ਪਾਣੀ ਦੀ ਘਾਟ ਹੋਣ ਕਰਕੇ ਇਹ ਭਾਈ ਪੂਰਨ ਸਿੰਘ ਗੁਰਮੁਖ ਪਿਆਰੇ ਹੋਏ ਨੇ, ਜਿਨ੍ਹਾਂ ਨੇ ਸਮੁੱਚੇ ਪੰਥ ਕੋ ਆਗਿਆ ਲੈ ਕਰਕੇ ਤੇ ਇਹ ਜਿਹੜਾ ਦਿਹਾੜਾ ਹੈ ਇਸ ਨੂੰ ਮਾਘੀ ਤੇ ਮਨਾਉਣ ਦਾ, ਮੁਕਤਸਰ ਸਾਹਿਬ ਵਿਖੇ ਕਿ ਇੱਥੇ ਪਾਣੀ ਦੀ ਕਿੱਲਤ ਹੈ ਇਸ ਇਲਾਕੇ ਵਿੱਚ, ਜੇ ਸਾਰਾ ਪੰਥ ਇਹ ਰਾਇ ਕਰੇ, ਹੁਕਮਨਾਮਾ ਕਰੇ ਤੇ ਇਹ ਜਿਹੜਾ ਦਿਹਾੜਾ ਹੈ ਆਪਾਂ ਇਹਨਾਂ ਦਿਨਾਂ ਵਿੱਚ ਮਨਾ ਲਿਆ ਕਰੀਏ। ਉਹ ਉਹਨਾਂ ਗੁਰਮੁਖਾਂ ਨੇ ਯਤਨ ਕੀਤਾ, ਬੜਾ ਲੰਮਾ ਇਤਿਹਾਸ ਹੈ ਉਹਨਾਂ ਦਾ ਵੀ, ਇਹ ਮਾਘੀ ਤੇ ਗੁਰੂ ਕਾ ਖਾਲਸਾ ਪੰਥ ਉਸ ਦਿਹਾੜੇ ਨੂੰ ਮਨਾਉਂਦਾ ਹੈ ਆਪਣੀ ਰਹਿ ਸਦਕਾ। ਉਹ ਮਾਘੀ ਦੇ ਦਿਨ ਕਰਕੇ ਹੀ ਉਹਨਾਂ ਗੁਰਮੁਖਾਂ ਨੂੰ ਜਾਣਿਆ ਜਾਂਦਾ ਹੈ, ਮੁਕਤਸਰ ਸਾਹਿਬ ਦੇ ਇਹਨਾਂ ਸ਼ਹੀਦਾਂ ਨੂੰ। ਇਸ ਕਰਕੇ ਇਹ ਗਰਮੀਆਂ ਦੇ ਦਿਨ ਹੋਣੇ ਤੇ ਇਸ ਢਾਬ ਦਾ ਜਿਹੜਾ ਸਹਾਰਾ ਹੈ ਗੁਰੂ ਸਾਹਿਬ ਜੀ ਨੇ ਲਿਆ ਹੈ। ਉੱਥੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜਦੋਂ ਜਾ ਕਰਕੇ ਡੇਰਾ ਕੀਤਾ, ਇੰਨੇ ਚਿਰ ਨੂੰ ਫੌਜ ਵੀ ਚੜੀ ਆ ਰਹੀ ਸੀ, ਇਹ ਵੀ ਗੁਰੂ ਕੇ ਲਾਲ ਢਾਬ ਦੇ ਕੰਢੇ ਤੇ ਪਹੁੰਚੇ, ਵੇਖਿਆ ਫੌਜਾਂ ਚੜੀਆਂ ਆ ਰਹੀਆਂ ਹਨ। ਯੁੱਧ ਦੀ ਨੀਤੀ ਜਾਣਦਿਆਂ ਹੋਇਆਂ ਆਪਣੇ ਪਰਲੇ ਵੱਡੇ ਜਿਹੜੇ ਸਨ ਉਹ ਲਾਹ ਕਰਕੇ ਤੇ ਝਾੜੀਆਂ ਦੇ ਉੱਤੇ ਇੱਥੇ ਪਾਏ ਨੇ ਕਿ ਇਹਨਾਂ ਨੂੰ ਇਵੇਂ ਲੱਗੇ ਕਿ ਇੱਥੇ ਹੀ ਗੁਰੂ ਦੀਆਂ ਫੌਜਾਂ ਦਾ ਉਤਾਰਾ ਹੈ। ਵੱਡੇ ਟੈਂਟ ਲੱਗੇ ਹੋਏ ਹਨ, ਉੱਥੇ ਪਾ ਕਰਕੇ ਉਹਨਾਂ ਝਾੜੀਆਂ ਦਾ ਸਹਾਰਾ ਲੈ ਕਰਕੇ ਬੈਠੇ ਕਿ ਗੁਰੂ ਸਾਹਿਬ ਜੀ ਕੋਲ ਫਿਰ ਜਾਵਾਂਗੇ, ਪਹਿਲਾਂ ਇਹ ਚੜੇ ਆਉਂਦਿਆਂ ਨੂੰ ਇੱਥੇ ਰੋਕ ਲਈਏ। ਇਹ ਸਾਰੇ ਦੇ ਸਾਰੇ ਗੁਰੂ ਕੇ ਲਾਲਾਂ ਨੇ ਆਉਂਦੀਆਂ ਹੋਈਆਂ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਰੋਕਿਆ ਹੈ, ਇਸ ਢਾਬ ਤੇ ਕਬਜ਼ਾ ਨਹੀਂ ਕਰਨ ਦਿੱਤਾ, ਸਾਰੇ ਦੇ ਸਾਰੇ ਸ਼ਹੀਦੀ ਜਾਮ ਪੀਤਾ ਹੈ। ਉੱਧਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਵੀ ਟਿੱਬੀ ਤੋਂ ਬੈਠ ਕਰਕੇ ਆਪ ਗੁਰਦੇਵ ਜੀ ਨੇ ਤੀਰ ਚਲਾਏ, ਗੁਰੂ ਕਾ ਖਾਲਸਾ ਪੰਥ ਉੱਥੇ ਨਾਲ ਜੋ ਸਤਿਗੁਰੂ ਸਾਹਿਬ ਜੀ ਦੇ ਗੁਰੂ ਕੇ ਖਾਲਸੇ ਹਨ, ਬੜੇ ਉਤਸ਼ਾਹ ਦੇ ਸਹਿਤ ਉਹ ਵੀ ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਨਾਲ ਤੀਰ ਗੇੜੇ ਨੇ ਕਮਾਨਾਂ ਤੇ ਚੜਾ ਚੜਾ ਕਰਕੇ ਚਲਾ ਰਹੇ ਹਨ। ਥੱਲੇ ਗੁਰੂ ਕੇ ਲਾਲ ਭਾਈ ਮਾਨ ਸਿੰਘ ਜੀ ਆਦਿਕ, ਭਾਈ ਬਲਬਾਗ ਸਿੰਘ, ਭਾਗ ਸਿੰਘ, ਬਾਬਾ ਨਦਾਨ ਸਿੰਘ, ਇਸੇ ਤਰੀਕੇ ਦੇ ਨਾਲ ਅਨੇਕਾਂ ਗੁਰਮੁਖ ਪਿਆਰੇ ਜੋ 40 ਦੇ 40 ਸਿੰਘ ਸਮੇਤ ਮਾਤਾ ਭਾਗ ਕੌਰ ਜੀ ਦੇ ਇਸ ਮੈਦਾਨੇ ਜੰਗ ਵਿੱਚ ਡਟੇ, ਅੰਤ ਸਾਰਿਆਂ ਨੇ ਹੀ ਇਸ ਮੈਦਾਨੇ ਜੰਗ ਵਿੱਚ ਭਾਈ ਕੁਝ ਮੂਰਛਾ ਖਾ ਕਰਕੇ ਧਰਤੀ ਤੇ ਡਿੱਗੇ, ਕੋਈ ਗੁਰੂ ਕੇ ਨਾਮ ਤੋਂ ਆਪਣੀ ਜਾਨ ਵਾਰ ਕਰਕੇ ਇਸ ਸੰਸਾਰ ਤੋਂ ਗਏ ਨੇ ਸੁਰਖਰੂ ਹੋ ਕਰਕੇ। ਉਧਰ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਇੱਕ ਤੀਰ ਜਿਹੜਾ ਮਾਰਿਆ ਹੈ ਉਹ ਜਾ ਕਰਕੇ ਇਸ ਵਜ਼ੀਰ ਖਾਨ ਦੇ ਜਿਹੜਾ ਸੋ ਕਾਠੀ ਪਾਈ ਹੋਈ ਸੀ ਇਸ ਨੇ ਆਪਣੇ ਹਾਥੀ ਦੇ ਉੱਤੇ ਉਹਦੇ ਜਾ ਕਰਕੇ ਉਹਦੀ ਪੇਟੀ ਦੇ ਵਿੱਚ ਜਾ ਕਰਕੇ ਉਹ ਤੀਰ ਲੱਗਾ ਹੈ। ਉਹਦੇ ਅੱਗੇ ਇੱਕ ਚਿੱਠੀ ਵੱਜੀ ਹੋਈ ਸੀ, ਵਜ਼ੀਰ ਖਾਨ ਤੇਰੀ ਮੌਤ ਨੇੜੇ ਆ ਚੁੱਕੀ ਹੈ, ਪਰ ਚੇਤੇ ਰੱਖ ਤੈਨੂੰ ਅਸੀਂ ਇਹ ਤੀਰ ਤੇਰੇ ਮੱਥੇ ਵਿੱਚ ਮਾਰ ਕੇ ਇੱਥੇ ਮਾਰ ਸਕਦੇ ਸਾਂ, ਪਰ ਪਰਮੇਸ਼ਰ ਦਾ ਭਾਣਾ ਇਵੇਂ ਹੈ ਕਿ ਤੈਨੂੰ ਸਾਡਾ ਖਾਲਸਾ ਮਾਰੇ ਦਾ ਸਮਾਂ ਆ ਜਾਵੇਗਾ ਬੜੀ ਛੇਤੀ, ਜੇ ਭਲੀ ਚਾਹੁੰਦਾ ਹੈ ਤੇ ਇੱਥੋਂ ਵਾਪਸ ਮੁੜ ਜਾ। ਜਿਸ ਸਮੇਂ ਉਹ ਚਿੱਠੀ ਇਸਨੇ ਪੜੀ ਇੰਨਾ ਜ਼ਿਆਦਾ ਘਬਰਾਇਆ ਹੈ, ਉਧਰੋਂ ਪਾਣੀ ਦੇ ਨੇੜੇ ਨਹੀਂ ਜਾ ਸਕਦਾ, ਫੌਜਾਂ ਵੀ ਧਿਆਈਆਂ ਸਨ, ਇਹ ਫੌਜਾਂ ਲੈ ਕਰਕੇ ਵਾਪਸ ਮੁੜਿਆ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਉਸ ਟਿੱਡੀ ਤੋਂ ਥੱਲੇ ਉਤਰੇ, ਭੱਟਵਈਆਂ ਅਨੁਸਾਰ ਜਿਸ ਪਹਿਲੇ ਸਿੰਘ ਨੂੰ ਸਤਿਗੁਰੂ ਸਾਹਿਬ ਜੀ ਨੇ ਆਣ ਕਰਕੇ ਗਲਵੱਕੜੀ ਚ ਲਿਆ ਹੈ ਉਹਨੂੰ ਕਿਹਾ ਹੈ ਕਿ ਇਹ ਸਾਡਾ 1,25,000 ਹੈ, ਕਿਸੇ ਨੂੰ ਫਿਰ ਇਸੇ ਤਰੀਕੇ ਨਾਲ 5,000, 10,000, 20,000, 30,000 ਇਵੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਬਖਸ਼ਾਂ ਕਰਦੇ ਹੋਏ ਸੋ ਇਸ ਮੈਦਾਨੇ ਜੰਗ ਵਿੱਚ ਰਣ ਤੱਤੇ ਵਿੱਚ ਆਪ ਗੁਰਦੇਵ ਵਿੱਚ ਰਹੇ ਨੇ, ਆਪਣੇ ਪਿਆਰਿਆਂ ਨੂੰ ਬਖਸ਼ਾਂ ਕਰਦੇ ਹਨ। ਓੜਕ ਭਾਈ ਮਹਾਂ ਸਿੰਘ ਜੀ ਜੋ ਗੁਰਮੁਖ ਪਿਆਰੇ ਇਹ ਅਜੇ ਸਾਹਿਬ ਦੇ ਸਨ, ਇਹਨਾਂ ਦੇ ਪਾਸ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਉਣਾ ਕੀਤਾ। ਭਾਈ ਮਹਾਂ ਸਿੰਘ ਜੀ ਨੂੰ ਵੇਖ ਕਰਕੇ ਮੇਰੇ ਗੁਰਦੇਵ ਜੀ ਨੇ ਆਪਣੇ ਪੱਟ ਦੇ ਉੱਤੇ ਭਾਈ ਮਹਾਂ ਸਿੰਘ ਜੀ ਦਾ ਸੀਸ ਪਾਵਨ ਰੱਖਿਆ ਹੈ। ਉਸ ਸਮੇਂ ਵੇਖ ਕਰਕੇ ਬਚਨ ਕੀਤੇ, ਭਾਈ ਮਹਾਂ ਸਿੰਘ ਤੇਰੀ ਸੇਵਾ ਪ੍ਰਵਾਨ ਹੈ, ਪਿਆਰੇ ਦੱਸੋ ਕੀ ਚਾਹੁੰਦੇ ਹੋ, ਜੇ ਚਾਹੋ ਤੇ ਤਰਲੋਕੀ ਦਾ ਰਾਜ ਦੇ ਦਿੰਦੇ ਹਾਂ, ਜੇ ਚਾਹੋ ਤੇ ਇਹ ਜਿਹੜੀ ਦੇਹੀ ਹੈ ਸਰੀਰ ਇਹ ਕੰਚਨ ਵਰਗਾ ਤੁਹਾਡਾ ਕਰ ਦਿੰਦੇ ਹਾਂ, ਇਹ ਸਾਰੀ ਜਿਹੜੀ ਸੋ ਇੰਨਾ ਦੁੱਖ ਤੁਸੀਂ ਇਹ ਆਪਣੇ ਸਰੀਰ ਤੇ ਇਹਨਾਂ ਫੱਟਾਂ ਦਾ ਝੱਲ ਰਹੇ ਹੋ ਸਾਰਾ ਹੀ ਖਤਮ ਹੋ ਜਾਵੇਗਾ। ਧੰਨ ਪਿਆਰੇ ਭਾਈ ਮਹਾਂ ਸਿੰਘ ਜੀ ਜਿਨ੍ਹਾਂ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਗੁਰਦੇਵ ਜੇ ਖੁਸ਼ੀ ਬਖਸ਼ਿਸ਼ ਕਰਨਾ ਚਾਹੁੰਦੇ ਹੋ ਤੇ ਜਿਹੜਾ ਬਦਾਵਾ ਭਰਾਵਾਂ ਨੇ ਲਿਖ ਕਰਕੇ ਦਿੱਤਾ ਹੈ ਉਹ ਕਿਰਪਾ ਕਰਕੇ ਪਾੜ ਦਵੋ। ਬਚਨ ਕੀਤੇ ਮਹਾਂ ਸਿੰਘ ਜੀ ਉਹ ਬਦਾਵਾ ਕੇਵਲ ਬਦਾਵਾਕਾਰੀਆਂ ਵਾਸਤੇ ਜਿਨ੍ਹਾਂ ਲਿਖ ਕੇ ਦਿੱਤਾ ਉਹਨਾਂ ਲਈ ਤੁਹਾਡੇ ਵਾਸਤੇ ਨਹੀਂ, ਗੁਰਦੇਵ ਜੇ ਕਿਰਪਾ ਕਰਨ ਤੇ ਆਏ ਜੀ ਉਹ ਵੀ ਤੁਹਾਡੇ ਹੀ ਨੇ। ਸੋ ਆਪ ਜੀ ਭੁੱਲਣਹਾਰ ਨਹੀਂ ਹੋ, ਅਸੀਂ ਆਪ ਜੀ ਦੇ ਸਿੱਖ ਅਸੀਂ ਭੁੱਲ ਜਾਂਦੇ, ਅਸੀਂ ਬੱਚੇ ਜੀ ਹੋਏ, ਗੁਰਦੇਵ ਆਪ ਜੀ ਦਿਆਲਤਾ ਦੇ ਘਰ ਵਿੱਚ ਆਏ ਹੋ ਤੇ ਉਹ ਬਦਾਵੇ ਨੂੰ ਆਪ ਕਿਰਪਾ ਕਰਕੇ ਪਾੜੋ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੇ ਬਦਾਵਾ ਆਪਣੇ ਕਮਰ ਕੱਸੇ ਚੋਂ ਕੱਢ ਕੇ ਪਾੜ ਰਹੇ ਹਨ ਤੇ ਨਾਲੇ ਬਚਨ ਕਰ ਰਹੇ ਹਨ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਇਹ ਤਿੰਨ ਵਾਰ ਬਚਨ ਕਹਿ ਕੇ ਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਹ ਬਦਾਵਾ ਪਾੜਿਆ। ਭਾਈ ਮਹਾਂ ਸਿੰਘ ਜੀ ਨੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪੱਟ ਦੇ ਉੱਤੇ ਜੋ ਸੀਸ ਰੱਖਿਆ ਹੋਇਆ ਸੀ ਉੱਥੇ ਹੀ ਇਹ ਸਵਾਸ ਛੱਡ ਦਿੱਤੇ। ਧੰਨ ਉਹ ਗੁਰੂ ਕਾ ਸਿੱਖ ਜਿਨ੍ਹਾਂ ਨੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਤੋਂ ਸੋ ਪਾਵਨ ਸਿੱਖੀ ਤੋਂ ਆਪਣਾ ਸੀਸ ਵਾਰ ਕਰਕੇ ਜਿਹੜੀ ਟੁੱਟੀ ਹੋਈ ਸੀ ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਲੜਵਾਉਣਾ ਕੀਤਾ ਹੈ। ਤਾਂਹੀਓ ਤੇ ਭਾਈ ਗੁਰੂ ਕੀ ਬਾਣੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਟੂਟੇ ਗਾਨਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ। ਸੋ ਜਿਹਦੀ ਸਾਰਿਆਂ ਦੀ ਚਿੰਤਾ ਹੀ ਉਹ ਪਰਮੇਸ਼ਵਰ ਵਾਹਿਗੁਰੂ ਦੇ ਮਨ ਵਿੱਚ ਹੈ, ਉਸ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਜਾ ਕਰਕੇ ਗੁਰੂ ਕੇ ਲਾਲਾਂ ਨੇ ਇਹ ਭਾਈ ਆਪਣੀ ਟੁੱਟੀ ਹੋਈ ਗੰਢਾਉਣਾ ਕੀਤੀ। ਉਹ ਅੱਜ ਟੁੱਟੀ ਗੰਢਣ ਦਾ ਦਿਹਾੜਾ ਹੈ। ਜਿਸ ਸਮੇਂ ਇਹ ਪਾਵਨ ਸ਼ਹੀਦੀ ਪਾਈ ਹੈ ਉਦੋਂ ਗੁਰੂ ਕੇ ਬਚਨ ਇਤਿਹਾਸ ਵਿੱਚ ਆਉਂਦੇ ਹਨ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਉਸ ਪਾਵਨ ਅਸਥਾਨ ਬਾਬਤ, ਕਹਿੰਦੇ ਹਨ ਕਿ ਗੁਰੂ ਜੀ ਨੇ ਬਚਨ ਕੀਤੇ ਕਿ ਇਸ ਥਲ ਮੁਕਤ ਭਏ ਸਿੱਖ 40, ਜਿਨ ਮਿਸ ਪਾਤ ਘਾਲ ਬਹੁ ਘਾਲੀ, ਗੁਰਦੇਵ ਜੀ ਨੇ ਬਚਨ ਕੀਤੇ ਕਿ ਇਸ ਥਾਂ ਦੇ ਉੱਤੇ 41 ਸਿੰਘ ਜਿਹੜੇ ਨੇ ਨਾ ਇਹ ਸਾਡੇ ਮੁਕਤ ਹੋਏ ਆ। ਉਹਨਾਂ ਨੇ ਬਿਨਾਂ ਪਾਪ ਤੋਂ ਚਿੱਤ ਵਿੱਚ ਕੋਈ ਇਹ ਨਹੀਂ ਕਿ ਕੋਈ ਭਾਈ ਇਸ਼ਾਰਾ ਕਰਕੇ ਸੇਵਾ ਕੀਤੀ ਹੈ, ਪਰ ਉਪਕਾਰ ਦੀ ਇੱਛਾ ਲੈ ਕਰਕੇ ਇਹਨਾਂ ਗੁਰੂ ਕੇ ਲਾਲਾਂ ਨੇ ਆਪਣੇ ਸਰੀਰ ਵਾਰੇ ਹਨ ਤੇ ਨਾਲ ਬਚਨ ਕੀਤੇ ਕਿ ਇਸ ਥਾਂ ਦੇ ਉੱਤੇ ਜਿਹੜਾ ਆਣ ਕਰਕੇ ਇਸ਼ਨਾਨ ਕਰੇਗਾ, ਇਹ ਥਾਂ ਮਜਣ ਕਰੇ ਜੋ ਆਏ, ਜਿਹੜਾ ਇੱਥੇ ਆਣ ਕਰਕੇ ਇਸ਼ਨਾਨ ਕਰੇਗਾ ਤਿੰਨ ਅੱਗ ਪਾਪ ਖਿਣ ਮਹਿ ਮਿਟ ਜਾਏ। ਕਹਿੰਦੇ ਉਹਨਾਂ ਦੇ ਜਿਹੜੇ ਪਾਪ ਨੇ ਨਾ ਨਾਸ਼ ਹੋ ਜਾਣਗੇ, ਜਿਹੜੇ ਮੁਕਤਸਰ ਸਾਹਿਬ ਆਣ ਕਰਕੇ ਇਸ਼ਨਾਨ ਇਹਨਾਂ ਸ਼ਹੀਦਾਂ ਦੇ ਥਾਂ ਤੇ ਕਰਨਗੇ। ਕਹਿੰਦੇ ਇੱਕ ਸ੍ਰੀ ਮੁਖਵਾਕ ਇੱਕ ਸ੍ਰੀ ਇੱਕ ਮਹਿਮਾ ਸ੍ਰੀ ਮੁਖ ਤੇ ਕਹੀ, ਸੋ ਪ੍ਰਗਟ ਅਬ ਜਗਤ ਨਾ ਰਹੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਮਹਿਮਾ ਇਸ ਸਥਾਨ ਦੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਕਹੀ ਹੈ, ਜਿਹੜੀ ਸਾਰੇ ਸੰਸਾਰ ਵਿੱਚ ਇਸ ਸਮੇਂ ਪ੍ਰਗਟ ਹੈ। ਜਿੰਨੇ ਵੀ ਮਹਾਰਾਜ ਕਹਿੰਦੇ ਪਾਪ ਕੀਤੇ ਹੋਏ ਹਨ, ਜਿਹੜੇ ਇਹਨਾਂ 40 ਸਿੰਘਾਂ ਨੂੰ ਚੇਤੇ ਕਰਕੇ ਇਸ਼ਨਾਨ ਕਰਨਗੇ ਉਹਨਾਂ ਦੇ ਨਾਸ਼ ਹੋ ਜਾਣਗੇ। ਤਾਂਹੀਓ ਮਾਘੀ ਦਾ ਵੱਡਾ ਮੇਲਾ ਉਸ ਸਥਾਨ ਤੇ ਲੱਗਦਾ ਹੈ, ਉੱਥੇ ਇਸ਼ਨਾਨ ਕਰਨ ਵਾਸਤੇ ਸੰਗਤਾਂ ਜਾਂਦੀਆਂ ਹਨ। ਇਹ ਭਾਈ ਉਹਨਾਂ ਪਿਆਰੇ ਸੂਰਮਿਆਂ ਦਾ, ਗੁਰੂ ਕੇ ਲਾਲਾਂ ਦਾ ਇਤਿਹਾਸ ਹੈ, ਜਿਨ੍ਹਾਂ ਦਾ ਅੱਜ ਜਿਨ੍ਹਾਂ ਦੀ ਯਾਦ ਗੁਰੂ ਦੀਆਂ ਖਾਲਸਾ ਪੰਥ ਗੁਰੂ ਦੀਆਂ ਸਿੱਖ ਸੰਗਤਾਂ ਮਨਾ ਰਹੀਆਂ ਹਨ। ਹੁਣ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਰੂਪ ਵਿੱਚ ਅੱਜ ਦੇ ਦਿਹਾੜੇ ਬਖਸ਼ਿਸ਼ ਕੀਤੀ ਹੈ, ਆਓ ਜੋ ਕਿਰਪਾਲੂ ਕਿਰਪਾ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਅੰਤਰ ਸ਼ੰਤ ਬਾਣੀ ਭਾਵ ਸ਼ੰਤ ਇਸ ਸ਼ਬਦ ਦੀ ਚਾਲ ਹੈ, ਜਿਹਦੇ ਵਿੱਚ ਜਿਸ ਸ਼ਬਦ ਵਿੱਚ ਕਾਵਿ ਤੇ ਰਾਗ ਦਾ ਸੁਮੇਲ ਹੋਵੇ ਉਸ ਨੂੰ ਸ਼ੰਤ ਕਹਿੰਦੇ ਹਨ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੇ ਘਰ ਸਰਤਾਲ ਦੇ ਵਿੱਚ ਸਾਡੇ ਤੇ ਬਖਸ਼ਿਸ਼ ਕਰਦੇ ਹਨ। ਜੇ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਸਰੋਵਰ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਆਗਿਆ ਸਦਕਾ ਲਵਾਇਆ ਹੈ, ਇਹ ਗੁਰਦੇਵ ਸਤਿਗੁਰੂ ਸਾਹਿਬ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ ਹਨ। ਉੱਥੇ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਬੜੀ ਵੱਡੀ ਨਾਮ ਦੀ ਮਹਿਮਾ ਦੱਸਿਆ ਕਰਦੇ ਸਨ, ਇਸ ਸਥਾਨ ਤੇ ਬੈਠ ਕਰਕੇ ਤੁਸੀਂ ਪਹੁੰਚੇ, ਤੁਸੀਂ ਵੀ ਨਾਮ ਦੀ ਮਹਿਮਾ ਦੱਸੋ, ਤਾਂ ਨਾਮ ਦੀ ਮਹਿਮਾ ਦੱਸਣ ਵਾਸਤੇ ਕਿਰਪਾ ਕਰਦੇ ਹਨ। ਧਨਾਸਰੀ ਰਾਗ ਦੇ ਅੰਦਰ ਇਹ ਸ਼ਬਦ ਉਚਾਰ ਕਰਕੇ ਪਹਿਲੇ ਘਰ ਸੁਰਤਾਲ ਦੇ ਵਿੱਚ ਪਹਿਲਾਂ ਮੰਗਲ ਕਰਦੇ ਹਨ ਸ਼ਬਦ ਦੀ ਆਰੰਭਤਾ ਤੋਂ। ਇੱਕ ਉਹ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਗੁਰਾਂ ਦੀ ਪ੍ਰਸ਼ਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ।
ਇਹ ਗੁਰਸਿੱਖੋ, ਜੇ ਹਰੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤਾਂ ਨਾਮ ਧਿਆਇਆ ਜਾਂਦਾ ਹੈ। ਸੋ ਹਰ ਜੀਓ ਕਿਰਪਾ ਕਰੇ, ਸਤਿਗੁਰ ਮਿਲੇ ਤਾਂ ਨਾਮ ਧਿਆਈਏ ਜੀ। ਜੇ ਹਰੀ ਪਰਮੇਸ਼ਰ ਵਾਹਿਗੁਰੂ ਕਿਰਪਾ ਕਰੇ, ਪੂਰੇ ਗੁਰਾਂ ਦਾ ਮਿਲਾਪ ਹੋ ਜਾਵੇ ਤਾਂ ਨਾਮ ਧਿਆਇਆ ਜਾ ਸਕਦਾ ਹੈ। ਜੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਹੈ ਜੀ
ਸਤਿਗੁਰ ਮਿਲਾ ਸੁਭਾਏ।
ਸਤਿਗੁਰੂ ਸਾਹਿਬ ਜੀ ਮਿਲ ਜਾਂਦੇ ਨੇ ਫਿਰ ਸੁਭਾਏ ਸੁਤੇ ਹੀ, ਸੁਭਾਏ ਜਿਨ੍ਹਾਂ ਦੀ ਸ੍ਰੇਸ਼ਠ ਭਾਵਨਾ ਹੈ। ਸੋ ਨਾਮ ਸ੍ਰੇਸ਼ਠ ਦਾ ਪਾਏ ਭਾਵਨਾ, ਜਿਨ੍ਹਾਂ ਦੇ ਹਿਰਦੇ ਵਿੱਚ ਸ੍ਰੇਸ਼ਠ ਭਾਵਨਾ ਸੀ ਉਹਨਾਂ ਨੂੰ ਭਾਈ ਸਤਿਗੁਰੂ ਸਾਹਿਬ ਜੀ ਮਿਲ ਗਏ ਹਨ।
ਸਹਿਜ ਗੁਣ ਗਾਇਆ ਜੀਓ,
ਭਾਈ ਸਹਿਜ ਸੁਤੇ ਹੀ ਗੁਰੂ ਕੇ ਗੁਣਾਂ ਨੂੰ ਗਾ ਰਹੇ ਹਨ, ਕਹਿ ਰਹੇ ਹਨ ਗਿਆਨ ਨੂੰ।
ਗੁਣ ਗਾਏ ਵਿਗਸਾ ਸਬਾਇਨ ਦਿਨਾ,
ਉਹ ਭਾਈ ਗੁਣ ਗਾਉਂਦੇ ਨੇ ਪਰਮੇਸ਼ਵਰ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਆਏ ਹੋਏ ਤੇ ਵਿਗਸੈ ਆਨੰਦ ਵਿੱਚ ਰਹਿੰਦੇ ਹਨ, ਸਹਿਤ ਖੜਾ ਦੇ। ਕਿੰਨਾ ਕੁ ਸਮਾਂ ਗੁਰਦੇਵ ਰਹਿੰਦੇ ਨੇ? ਕਹਿੰਦੇ ਜੀ ਅੰਨ ਦਿਨ ਦਿਨ ਪਰ ਰਾਤ ਉਹ ਆਨੰਦ ਵਿੱਚ ਹਨ। ਉਹਨਾਂ ਦੇ ਆਨੰਦ ਵਿੱਚ ਕਦੀ ਟੋਟਾ ਆ ਹੀ ਨਹੀਂ ਸਕਦਾ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ। ਇਹ ਨਹੀਂ ਕਿ ਉਹਨਾਂ ਦੇ ਆਨੰਦ ਵਿੱਚ ਫਰਕ ਪੈ ਜਾਵੇਗਾ, ਉਹਨਾਂ ਦੇ ਆਨੰਦ ਵਿੱਚ ਫਰਕ ਤੇ ਭਾਈ ਜੇ ਕੋਈ ਖੋਪਰ ਵੀ ਲਾ ਦੇਵੇ ਨਾ, ਖੋਪਰ ਵੀ ਲਾ ਦੇਵੇ ਤੇ ਫਿਰ ਵੀ ਉਹਨਾਂ ਦੇ ਆਨੰਦ ਵਿੱਚ ਫਰਕ ਨਹੀਂ ਪੈਂਦਾ। ਖੋਪਰ ਲਾਉਣ ਲਈ ਤਿਆਰ ਖਲੋਤਾ ਹੈ ਜਲਾਦ, ਉਹ ਕਹਿੰਦਾ ਵੇਖ ਭਾਈ ਤਾਰੂ ਸਿੰਘਾ, ਤੈਨੂੰ ਇੰਨੇ ਵੱਡੇ ਸੋ ਇਨਾਮ ਦਿੱਤੇ ਜਾ ਰਹੇ ਨੇ, ਕੇਵਲ ਤੇ ਕੇਵਲ ਥੋੜੇ ਜਿਹੇ ਕੇਸ ਹੀ ਕਤਲ ਕਰਵਾਉਣੇ ਪੈਣੇ ਨੇ, ਕਿਹੜੀ ਏਡੀ ਗੱਲ ਹੈ? ਜੇ ਕਟਵਾ ਲਵੇ, ਜੇ ਲਬਾ ਕਟਾ ਲਵੇ, ਦਾੜਾ ਤੇਰਾ ਸਾਬਤ ਰਹਿ ਜਾਣਾ, ਮੁੱਛਾਂ ਹੀ ਥੋੜੀਆਂ ਜਿਹੀਆਂ ਕਟਾਉਣੀਆਂ ਪੈਣੀਆਂ, ਏਡੀ ਕਿਹੜੀ ਗੱਲ ਹੈ? ਹੁਣ ਤੇ ਆਪਾਂ ਇੱਕ ਬਿੰਦ ਨਹੀਂ ਲਾਉਂਦੇ ਜੀ, ਕਾਕੇ ਦਾ ਵਿਜਾ ਲੱਗ ਗਿਆ ਤਾਂ ਇਹਨੂੰ ਕੇਸ ਕੱਟਣੇ ਪਏ, ਧੀ ਸਾਡੀ ਨੇ ਬਾਹਰ ਜਾਣਾ ਤਾਂ ਇਹ ਬੁੱਤ ਮੁੰਨੀ ਫਿਰਦੀ ਹੈ। ਧੰਨ ਗੁਰੂ ਕੇ ਲਾਲ
ਜਿਨ੍ਹਾਂ ਤੇ ਭਾਈ ਸਤਿਗੁਰੂ ਸਾਹਿਬ ਜੀ ਨੇ ਆਪ ਆਪਣੇ ਮੇਲੇ ਕਰਵਾ ਕਰਕੇ ਨਾਮ ਦੀ ਦਾਤ ਬਖਸ਼ੀ ਹੈ ਉਹ ਭਾਈ ਤਾਰੂ ਸਿੰਘ ਜੀ। ਸੋ ਉਸ ਸਮੇਂ ਕਿਹਾ ਭਾਈ ਇਹ ਛੋਟੀ ਜੀ ਦੌਲਤ ਸਾਨੂੰ ਕੀ ਦੇਵੋਗੇ ਤੁਸੀਂ, ਜਿਹੜੀ ਕਲਗੀ ਧਰਤੀ ਤਾਂ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖੀ ਦੀ ਬਖਸ਼ਿਸ਼ ਕੀਤੀ ਹੈ, ਇਹੋ ਜਿਹੇ ਅਨੇਕ ਜਹਾਨ ਦੌਲਤਾਂ ਦੇ ਇਹ ਸਿੱਖੀ ਤੋਂ ਵਾਰੇ ਜਾ ਸਕਦੇ ਪਰ ਇਹ ਸਿੱਖੀ ਨਹੀਂ ਛੱਡੀ ਜਾ ਸਕਦੀ, ਤੇਰਾ ਖੋਪੜ ਲਾ ਦਿੱਤਾ ਜਾਵੇਗਾ। ਤਾਰੂ ਸਿੰਘਾਂ ਕਹਿੰਦੇ ਪਰ ਆਨੰਦ ਵਿੱਚ ਫਰਕ ਨਹੀਂ ਪਵੇਗਾ, ਜਿਹੜੇ ਲਹਾਉਣ ਵਾਲੇ ਨੇ ਉਹਨਾਂ ਨੂੰ ਛਿੱਤਰ ਅੱਗੇ ਲਾ ਕੇ ਖੜਾਂਗੇ, ਉਵੇਂ ਨਹੀਂ ਹੋ ਜਾਵਾਂਗੇ। ਉਹ ਪ੍ਰਗਟੀ ਹੈ ਨਾ ਸੰਸਾਰ ਦੇ ਵਿੱਚ, ਐਸੇ ਭਾਈ ਜਿਨ੍ਹਾਂ ਨੇ ਹਰੀ ਪਰਮੇਸ਼ਵਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ, ਉਹ ਅਨਦਿਨ ਦਿਨ ਪਰ ਰਾਤ ਹੀ ਉਹਨਾਂ ਦੀ ਲਿਵ ਜਿਹੜੀ ਹੈ ਲੱਗੀ ਰਹਿੰਦੀ ਹੈ।
ਆਪ ਸਾਚੇ ਭਾਵੇ,
ਉਹਨਾਂ ਨੇ ਭਾਈ ਆਪ ਪਰਮੇਸ਼ਵਰ ਵਾਹਿਗੁਰੂ ਸੱਚੇ ਨੂੰ ਜਿਨ੍ਹਾਂ ਦੀ ਭਾਵਨੀ ਭਾ ਗਈ ਹੈ ਜੀ।
ਹੰਕਾਰ ਹੋ ਮੈਂ ਤਜਾ ਮਾਇਆ,
ਉਹਨਾਂ ਚੋਂ ਮਹਾਰਾਜ ਕੀ ਵੱਖ ਹੋ ਗਿਆ, ਕਹਿੰਦੇ ਹੰਕਾਰ ਵੀ ਛੱਡ ਦਿੱਤਾ ਉਹਨਾਂ ਨੇ, ਮਾਇਆ ਦਾ ਵੀ ਤਿਆਗ ਪਰਮੇਸ਼ਵਰ ਵਾਹਿਗੁਰੂ ਦੇ ਪਿਆਰਿਆਂ ਨੇ ਕੀਤਾ ਹੈ ਜੀ।
ਸਹਿਜ ਨਾਮ ਸਮਾਵੇ,
ਸੁਤੇ ਉਹਦੇ ਨਾਮ ਨਾਮੀ ਦੇ ਨਾਮ ਵਿੱਚ ਸਮਾਏ ਹੋਏ ਹਨ।
ਆਪ ਕਰਤਾ ਕਰੇ ਸੋਏ,
ਜੋ ਕਰਤਾ ਹੈ ਨਾ ਆਪ ਹੀ ਕਰਨ ਵਾਲਾ ਹੈ, ਇਹ ਜਿਹੜੀ ਸਿੱਖੀ ਦੀ ਭਾਵਨਾ ਸ਼ਰਧਾ ਉਹ ਪੈਦਾ ਕਰਨ ਵਾਲਾ ਹੈ, ਉਹਨੇ ਆਪ ਹੀ ਇਹ ਭਾਵਨਾ ਪੈਦਾ ਕੀਤੀ ਤਾਂ ਹੀ ਨਾਮ ਦੀ ਦਾਤ ਬਖਸ਼ੀ ਹੈ। ਸਾਰੇ ਕਾਰਨਾਂ ਨੂੰ ਕਰਨ ਵਾਲਾ ਉਹ ਕਰਤਾ ਅਕਾਲ ਪੁਰਖ ਆਪ ਹੈ ਜੀ।
ਆਪ ਦੇ ਤਾਂ ਪਾਈ ਹੈ,
ਭਾਈ ਜੋਰ ਦੁਆਰਾ ਉਹਦਾ ਨਾਮ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਸਿੱਖੀ ਪ੍ਰਾਪਤ ਕੀਤੀ ਨਹੀਂ ਜਾ ਸਕਦੀ, ਕਿਤੇ ਉਹ ਤੁੱਠ ਕਰਕੇ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਦਾਤ ਕਰੇ ਤਾਂ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਭਾਵਨਾ ਦੇ ਸਹਿਤ ਅਰਦਾਸ ਕੀਤੀ ਉਹਨਾਂ ਨੂੰ ਪ੍ਰਾਪਤ ਹੋਈ ਹੈ।
ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀ,
ਹਰੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤਾਂ ਨਾਮ ਧਿਆਇਆ ਜਾਂਦਾ ਹੈ, ਬਖਸ਼ਿਸ਼ ਕਰਦੇ ਹਨ ਫਿਰ।
ਪਰ ਸਾਚਾ ਨੇਹੋ,
ਸੋ ਹੁਣ ਅੱਗੇ ਹੋਰ ਅਗਲੇ ਸ਼ਬਦ ਦੁਆਰਾ ਅਗਲੇ ਭਾਈ ਸ਼ਬਦ ਦੁਆਰਾ ਬਖਸ਼ਿਸ਼ ਕਰਦੇ ਨੇ, ਅੰਦਰ ਸੱਚਾ ਪਰਮੇਸ਼ਰ ਵਾਹਿਗੁਰੂ ਨੇ ਆਪਣਾ ਨੇਹੋ ਅਗਲੀ ਪੌੜੀ ਵਿੱਚ ਦਿਆਲਤਾ ਕਰ ਰਹੇ ਨੇ ਲਾਇਆ ਹੋਇਆ ਹੈ ਜੀ।
ਪੂਰਾ ਸਤਿਗੁਰਾ ਜੀ,
ਪਹਿਲਾਂ ਜੀ ਪੂਰੇ ਸਤਿਗੁਰੂ ਸਾਹਿਬ ਜੀ ਨੇ, ਜਦੋਂ ਪੂਰਾ ਸਤਿਗੁਰੂ ਮਿਲ ਜਾਵੇ ਤਾਂ ਅੰਦਰ ਸੱਚਾ ਨੇਹ ਲੱਗਦਾ ਹੈ। ਮਿਲਦੇ ਤੇ ਬੜੇ ਨੇ ਗੁਰੂ ਅਖਵਾਉਣ ਵਾਲੇ, ਪਰ ਅਧੂਰੇ ਹੋਣ ਕਰਕੇ ਜਿਹੜੇ ਨੇਹ ਨੇ ਉਹ ਭਾਈ ਪਦਾਰਥਾਂ ਵਾਲੇ ਲੱਗੇ ਰਹਿੰਦੇ ਨੇ, ਪਦਾਰਥਾਂ ਵਿੱਚ ਹੀ ਬੁੱਧ ਲੱਗੀ ਰਹਿੰਦੀ ਹੈ। ਜਦੋਂ ਪੂਰੇ ਸਤਿਗੁਰੂ ਸਾਹਿਬ ਜੀ ਮਿਲ ਗਏ ਫਿਰ ਪਦਾਰਥਾਂ ਤੋਂ ਨੇਹ ਟੁੱਟ ਕਰਕੇ, ਪੂਰਾ ਨੇਹ ਕੀ ਹੈ, ਪ੍ਰੇਮ, ਜਿਹਨੂੰ ਭਾਈ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਸੀ। ਮਹਾਰਾਜ ਕਿਵੇਂ ਮਿਲਦੇ ਹੋ ਤੁਸੀਂ, ਕਹਿੰਦੇ ਸਾਚ ਕਹੋ ਸੁਣ ਲੇਹੋ ਸਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਸੱਚ ਕਹਿੰਦੇ ਸਾਰੇ ਸੁਣ ਲਵੋ, ਕਹਿੰਦੇ ਕਿਵੇਂ ਨੀ ਮਿਲਾਂਗੇ, ਕਿਵੇਂ ਜੀ, ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖੇ ਹਰ ਅਵਾਚੀ ਦਿਸਾ ਮੈਂ, ਕਾਹੂ ਪਿਸ਼ਾਬ ਤੋਂ ਸੀਸ ਨਵਾਇਓ, ਕੋ ਬਤਾਣ ਕੋ ਪੂਜਿਤ ਹੈ ਪਸ, ਕੋ ਮਰਤਾਣ ਕੋ ਪੂਜਨ ਪਾਇਓ, ਕੂਰ ਕਿਰਿਆ ਉਰਜੋ ਸਭ ਹੀ ਜਾਗੋ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਹਿੰਦੇ ਜਿੰਨਾ ਚਿਰ ਤੇ ਅਧੂਰਿਆਂ ਦੇ ਮਗਰ ਲੱਗੇ ਰਹੇ, ਕੋਈ ਪੱਥਰ ਗੱਲ ਚ ਲਮਕਾ ਦੇਵੇਗਾ, ਕੋਈ ਇੰਦਰੀਆਂ ਲਮਕਾ ਦੇਵੇਗਾ, ਕੋਈ ਆਖੇਗਾ ਇਸ ਦਿਸ਼ਾ ਨੂੰ ਨਮਸਕਾਰ ਕਰੇ, ਕੋਈ ਆਖੇਗਾ ਇਸ ਪਾਸੇ ਨੂੰ ਨਮਸਕਾਰ ਕਰੇ, ਪਰ ਤੈਨੂੰ ਸੱਚੀ ਗੱਲ ਦੱਸੀਏ, ਜਿੰਨਾ ਚਿਰ ਪ੍ਰੇਮਾ ਭਗਤੀ ਦਾ ਰੰਗ ਨਹੀਂ ਲੱਗਦਾ, ਜਿੰਨਾ ਚਿਰ ਹਿਰਦੇ ਚ ਪ੍ਰੇਮ ਨਹੀਂ ਆਉਂਦਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਵੇਗੀ। ਮਹਾਰਾਜ ਇਹ ਨੇਹ ਪ੍ਰੇਮ ਲੱਗੇ ਕਿੱਥੋਂ? ਕਹਿੰਦੇ ਪੂਰੇ ਸਤਿਗੁਰੂ ਸਾਹਿਬ ਜੀ ਦੇ ਪਾਸ ਜਾ, ਫਿਰ ਅੰਦਰੋਂ ਹਿਰਦੇ ਕਰਕੇ ਉਹ ਸੱਚਾ ਨੇਹ ਲਵਾ ਦਿੰਦੇ ਨੇ, ਜਿਵੇਂ ਭਾਈ ਮਰਦਾਨਾ ਜੀ ਦਾ ਲਵਾ ਦਿੱਤਾ, ਜਿਵੇਂ ਭਾਈ ਬਾਲਾ ਜੀ ਦਾ ਲਵਾਇਆ ਹੈ, ਜਿਵੇਂ ਗੁਰੂ ਸਿੱਖਾਂ ਦੇ ਭਾਈ ਮਾਨ ਸਿੰਘ ਜੀ ਨੂੰ ਅੰਦਰੋਂ ਨੇਹ ਲਵਾ ਦਿੱਤਾ ਹੈ। ਆਪਣੇ ਲਈ ਇੱਛਾ ਕੋਈ ਨਹੀਂ, ਨਾ ਸਰੀਰ ਮੰਗਿਆ ਹੈ, ਨਾ ਰਾਜ ਭਾਗ ਤਰਲੋਕੀ ਦਾ ਰਾਜ ਮਿਲਦਾ ਤਿਆਗ ਕਰਕੇ, ਕਿਹਾ ਨਹੀਂ, ਗੁਰਦੇਵ ਆਪ ਕਿਰਪਾ ਕਰੋ, ਆਪਣੀ ਸਿੱਖੀ ਹੀ ਬਖਸ਼ ਦਵੋ, ਇਹ ਬਦਾਵਾ ਪਾੜ ਦਵੋ, ਇਹ ਸੱਚਾ ਨੇਹ ਪੂਰੇ ਸਤਿਗੁਰੂ ਕਲਗੀਧਰ ਪ੍ਰੀਤਮ ਸਤਿਗੁਰੂ ਜੀ ਦੇ ਚਰਨਾਂ ਚੋਂ ਲੱਗਦਾ, ਉਹ ਪ੍ਰਾਪਤ ਕਰਨ ਵਾਸਤੇ ਪੂਰੇ ਗੁਰਾਂ ਕੋਲ
ਆਸ ਸੇਵੇ ਦਿਨ ਰਾਤ।
ਭਾਈ ਫਿਰ ਜੇ ਐਸੇ ਸਤਿਗੁਰੂ ਸਾਹਿਬ ਜੀ ਮਿਲ ਜਾਣ, ਕਹਿੰਦੇ ਹਾਂ ਅਸੀਂ ਵੀ ਸੇਵਦੇ ਹਾਂ, ਤੁਸੀਂ ਵੀ ਗੁਰੂ ਕੇ ਸਿੱਖੋ, ਸੇਵੋ, ਸੇਵਣਾ ਕਰੋ, ਕਿੰਨਾ ਕੁ ਸਮਾਂ? ਕਹਿੰਦੇ ਦਿਨ ਰਾਤੀ ਆਰਾਧੋ ਪਿਆਰੇ ਨਿਮਖਣਾ ਕੀਜਾ ਢੀਲਾ, ਦਿਨ ਪਰ ਰਾਤ ਉਹਨਾਂ ਨੂੰ ਆਰਾਧਨਾ ਕਰੋ ਜੀ,
ਮੈਂ ਕਦੇ ਨਾ ਵਿਸਰਾ ਜੀਓ।
ਮਹਾਰਾਜ ਅੱਗੇ ਬੇਨਤੀ ਕਰੋ, ਗੁਰਦੇਵ ਸਾਨੂੰ ਕਦੇ ਵਾਸਤੇ ਵੀ ਆਪ ਜੀ ਵਿਸਰੋ ਨਾ, ਭੁੱਲੋ ਨਾ, ਕਿਉਂਕਿ ਜੇ ਇਹ ਆਪ ਜੀ ਇੱਕ ਖਿੜ ਪਰ ਵੀ ਸਾਨੂੰ ਭੁੱਲ ਗਏ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ
ਕਦੇ ਨਾ ਵਿਸਾਰੇ ਅਣਦਿਨ ਸੁਮਾਰੇ
ਪਰਮੇਸ਼ਰ ਦੇ ਪਿਆਰੇ ਮਹਾਤਮਾ ਹਨ ਕਦੇ ਵਾਸਤੇ ਨੀ ਭਾਈ ਵਿਸਾਰ ਦੇ ਭੁਲਾਉਂਦੇ ਅਣਦਿਨ ਦਿਨ ਪਰ ਰਾਤ ਉਹ ਸੰਭਾਲਦੇ ਹਨ ਰਸਨਾ ਦੁਆਰਾ ਸਰੀਰ ਕਰਕੇ ਜੇ
ਜਾਂ ਨਾਮ ਲਏ ਤਾਂ ਜੀਵਾ
ਜੇ ਉਹ ਨਾਮ ਲੈਂਦੇ ਨੇ ਤਾਂ ਹੀ ਜੀਂਦੇ ਨੇ ਨਾ ਇਵੇਂ ਹੀ ਗੁਰੂ ਕਹਿ ਸਿੱਖਾ ਸੱਚਾ ਪ੍ਰੇਮ ਹੀ ਇਹੋ ਹੈ ਜੇ ਨਾਮ ਚੱਲ ਰਿਹਾ ਹੈ ਤੇ ਤੇਰਾ ਜੀਵਨ ਹੈ ਜੇ ਨਾਮ ਨਹੀਂ ਚੱਲਦਾ ਜੇ ਨਾਮ ਦੀ ਬਖਸ਼ਿਸ਼ ਨਹੀਂ ਹੋਈ ਪੰਜਾਂ ਪਿਆਰਿਆਂ ਦੁਆਰਾ ਜੇ ਗੁਰੂ ਕੀ ਕਿਰਪਾ ਦੇ ਪਾਤਰ ਬਣ ਕਰਕੇ ਗੁਰੂ ਕੀ ਬਾਣੀ ਨਾਮ ਨੂੰ ਸਿਮਰਦਾ ਨਹੀਂ ਤੇ ਫਿਰ ਜੀਵਨ ਨਹੀਂ ਹੈ ਮਹਾਰਾਜ ਕਿਉਂ ਜੇ ਅਸੀਂ ਨਾਮ ਤੋਂ ਬਿਨਾਂ ਹੀ ਰਹੀਏ ਤੇ ਫਿਰ ਕਹਿੰਦੇ ਫਿਰ ਚੇਤਾ ਰੱਖੀ ਨਾਮ ਬਿਨਾਂ ਜੋ ਪੈਰੇ ਖਾਏ ਜੋ ਕੂਕਰ ਜੂਠਣ ਮਹਿ ਪਾਏ ਕਹਿੰਦੇ ਜੇ ਨਾਮ ਤੋਂ ਬਿਨਾਂ ਕੋਈ ਖਾਂਦਾ ਤੇ ਪਹਿਣਦਾ ਹੈ ਮਨੁੱਖ ਹੋ ਕਰਕੇ ਆਦਮ ਜਾਤ ਹੋ ਕਰਕੇ ਜੇ ਨਾਮ ਤੋਂ ਬਿਨਾਂ ਖਾਂਦਾ ਤੇ ਪਹਿਣਦਾ ਜਿਵੇਂ ਕੂਕਰ ਜੂਠੇ ਭਾਂਡਿਆਂ ਚ ਮੂੰਹ ਮਾਰਦਾ ਇਵੇਂ ਜੀਵਨ ਹੈ ਇਵੇਂ ਇਸ ਕਰਕੇ ਬੇਨਤੀ ਕਰੀਏ ਮਹਾਰਾਜ ਜੇ ਆਪ ਜੀ ਦਾ ਨਾਮ ਲਈਏ ਤਾਂ ਹੀ ਜੀਂਦੇ ਹਾਂ ਜਿਵੇਂ ਆਪ ਜੀ ਦੇ ਪਿਆਰਿਆਂ ਦਾ ਜੀਵਨ ਸਾਡੇ ਤੇ ਵੀ ਬਖਸ਼ਿਸ਼ ਕਰੋ
ਸ੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾ
ਜੇ ਸ੍ਰਵਣਾ ਦੁਆਰਾ ਜੇ ਇਹਨਾਂ ਕੰਨਾਂ ਦੁਆਰਾ ਪਰਮੇਸ਼ਰ ਦਾ ਨਾਮ ਸੁਣੀਏ ਤਾਂ ਮਨ ਰੱਜਦਾ ਤਾਂ ਜੇ ਸ੍ਰਵਣ ਮੰਨਣ ਅਭਿਆਸਣ ਦੀ ਅਵਸਥਾ ਬਣ ਜਾਵੇ ਤਾਂ ਰੱਜੇ ਗਾਣਾ ਮਨ ਜੇ ਸੁਣਿਆ ਮੰਨਿਆ ਮਨ ਕੀਤਾ ਭਾਓ ਜੇ ਇਹ ਬਖਸ਼ਿਸ਼ ਹੋ ਗਈ ਤਾਂ ਮਨ ਰੱਜੇਗਾ ਵਰਨਾ ਰੱਜੇਗਾ ਨਹੀਂ ਜੇ ਇੱਧਰੋਂ ਸੁਣੀ ਤੇ ਦੂਸਰੇ ਪਾਸੇ ਕੱਢ ਦਿੱਤੀ ਤੇ ਫਿਰ ਭਾਈ ਕੋਈ ਫਾਇਦਾ ਨਹੀਂ ਹੋਵੇਗਾ ਫਿਰ ਤੇ ਇਹ ਅਵਸਥਾ ਬਣ ਜਾਵੇਗੀ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧਾ ਏਕ ਨਾ ਲੱਗ ਗਈ ਜੋ ਬਾਂਸ ਵਜਾਈ ਅਥੂਕ ਹੁਣ ਜੇ ਕੋਈ ਆਖੇ ਜੀ ਸਾਡੇ ਤੇ ਬਖਸ਼ਿਸ਼ ਨਹੀਂ ਹੋਈ ਤੁਸੀਂ ਕਹਿੰਦੇ ਜੇ ਕਲਗੀਧਰ ਪਾਤਸ਼ਾਹ ਪੂਰੇ ਨੇ ਤੇ ਮੇਰੇ ਤੇ ਬਖਸ਼ਿਸ਼ ਕਿਉਂ ਨੇ ਤੇ ਭਗਤ ਕਬੀਰ ਜੀ ਕਹਿੰਦੇ ਸੱਜਣਾ ਬਾਂਸ ਵਿੱਚ ਫੂਕ ਵੱਜੇ ਤੇ ਇੱਕ ਪਾਸੇ ਵੱਜਦੀ ਤੇ ਦੂਜੇ ਪਾਸੇ ਨਿਕਲ ਜਾਂਦੀ ਆਵਾਜ਼ ਤੇ ਹੁੰਦੀ ਹੈ ਪਰ ਅੰਦਰ ਹਵਾ ਨਹੀਂ ਟਿਕਦੀ ਜੇ ਗੁਰੂ ਕਾ ਸਿੱਖ ਬਣਨਾ ਹੀ ਤੇ ਸਰਵਣ ਕਰੀ ਕੰਨਾਂ ਦੁਆਰਾ ਫਿਰ ਹਿਰਦੇ ਕਰਕੇ ਮੰਨੇ ਉਹਦਾ ਨਿਵਿਆਸਣ ਕਰੀ ਉਸ ਗੁਰੂ ਕੀ ਦੱਸੀ ਹੋਈ ਮਰਿਆਦਾ ਨੂੰ ਚਿੱਤ ਚ ਧਾਰਨ ਕਰੇਗਾ ਤੇ ਫਿਰ ਮੁਕਤੀ ਮਿਲੇਗੀ ਕਹਿੰਦੇ ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੇ ਤਾਂ ਇਹ ਮਨ ਰੱਜੇਗਾ ਤੇਰਾ
ਗੁਰਮੁਖ ਅੰਮ੍ਰਿਤ ਪੀਵਾ
ਉਹਨਾਂ ਨੇ ਇਹ ਕੰਨਾਂ ਦੇ ਦੂਨਿਆਂ ਦੁਆਰਾ ਅੰਮ੍ਰਿਤ ਪੀਣਾ ਕੀਤਾ ਜਿਹੜਾ ਨਾਮ ਸੁਣਿਆ ਹੈ ਜੇ
ਨਦਰ ਕਰੇ ਤਾਂ ਸਤਿਗੁਰ ਮੇਲੇ
ਗੁਰੂ ਸਾਹਿਬ ਜੀ ਨਦਰ ਕਰਨ ਦਇਆ ਦ੍ਰਿਸ਼ਟੀ ਕਰਨ ਤੇ ਪੂਰੇ ਗੁਰਾਂ ਨਾਲ ਮੇਲ ਦਿੰਦੇ ਹਨ
ਅਣਦਿਨ ਵਿਵੇਕ ਬੁੱਧ ਵਿਚਰਾ
ਅਣਦਨਾ ਅਣਦਿਨ ਦਿਨ ਪਰ ਰਾਤ ਵਿਵੇਕ ਬੁੱਧ ਦੁਆਰਾ ਵਿਚਰਦੇ ਹਨ ਸੰਸਾਰ ਦੇ ਵਿੱਚ ਵਿਵੇਕੀ ਹੋ ਕਰਕੇ ਗਿਆਨੀ ਹੋ ਕਰਕੇ ਗਿਆਨ ਵਾਲੀ ਬੁੱਧੀ ਪ੍ਰਾਪਤ ਹੋ ਗਈ ਹੈ ਉਹਨਾਂ ਗੁਰਮੁਖਾਂ ਨੂੰ ਜੇ
ਅੰਦਰ ਸਾਚਾ ਨੇਹੋ ਪੂਰੇ ਸਤਿਗੁਰਾਂ
ਅੰਦਰ ਸੱਚਾ ਨੇਹੋ ਪ੍ਰੇਮ ਲੱਗਾ ਹੋਇਆ ਹੈ ਪੂਰੇ ਸਤਿਗੁਰਾਂ ਦੁਆਰਾ ਉਹਨਾਂ ਦਾ
ਸੰਗਤ ਮਿਲਾ ਵੱਡ ਭਾਗ
ਮਹਾਰਾਜ ਇਹਦਾ ਕੋਈ ਰਸਤਾ ਦੱਸੋ ਸੌਖਾ ਜਿਹਾ ਕਿੱਧਰੋਂ ਦੀ ਜਾਈਏ ਕਹਿੰਦੇ ਸੱਚ ਸੰਗਤ ਮਿਲੇ ਵੱਡ ਭਾਗ ਜਦੋਂ ਵੱਡਾ ਪੁਣਾ ਭੱਜ ਜਾਵੇ ਤੇ ਫਿਰ ਗੁਰੂ ਕੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ
ਤਾਂ ਹਰ ਰਸ ਆਵੇ
ਜੀਓ ਜਦੋਂ ਸੰਗਤ ਦੀ ਪ੍ਰਾਪਤੀ ਹੋ ਗਈ ਤੇ ਫਿਰ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਆਇਆ ਨਾ ਜਿੰਨਾ ਚਿਰ ਸਤਸੰਗਤ ਚ ਨਹੀਂ ਗਿਆ ਹੰਕਾਰੀ ਹੋ ਕੇ ਘਰੇ ਬੈਠਾ ਰਿਹਾ ਸਿੱਖਾ ਫਿਰ ਕਿਵੇਂ ਬਖਸ਼ਿਸ਼ ਹੋਵੇਗੀ
ਅਣਦਿਨ ਰਹਿ ਲਿਵ ਲਾਏ
ਫਿਰ ਕਹਿੰਦੇ ਅਣਦਿਨ ਦਿਨ ਪਰ ਰਾਤ ਪਰਮੇਸ਼ਰ ਦੇ ਪਿਆਰਿਆਂ ਦੀ ਲਿਵ ਲੱਗ ਜਾਂਦੀ ਹੈ
ਸਹਿਜ ਸਮਾਵੇ ਜੀਓ
ਸਹਿਜ ਸੁਤੇ ਹੀ ਉਹ ਪਰਮੇਸ਼ਰ ਵਾਹਿਗੁਰੂ ਜੋ ਨਾਮੀ ਹੈ ਉਹਦੇ ਨਾਮ ਵਿੱਚ ਸਮਾ ਜਾਂਦੇ ਹਨ
ਸਹਿਜ ਸਮਾਵਾ ਤਾਂ ਹਰ ਮਨ ਭਾਵਾ
ਸੁਤੇ ਨਾਮ ਵਿੱਚ ਸਮਾਏ ਹੋਏ ਨੇ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਾਉਂਦੇ ਨੇ ਅਥਵਾ ਜਿਨ੍ਹਾਂ ਦੇ ਮਨ ਦੀ ਭਾਵਨਾ ਭਾਈ ਪ੍ਰੇਮ ਵਿੱਚ ਲੱਗ ਗਈ ਹੈ ਉਹ ਹਰੀ ਦੇ ਦਰ ਤੇ ਪ੍ਰਵਾਨ ਹੋ ਗਏ ਜੀ
ਸਦਾ ਅਤੀਤ ਬੈਰਾਗੀ
ਸਦਾ ਅਤੀਤ ਹਨ ਭਾਈ ਕਿੱਧਰੋਂ ਜੀ ਅਤੀਤ ਕਿੱਧਰੋਂ ਹੋ ਗਏ ਇਹ ਜਿਹੜੀ ਮਾਇਆ ਤੋਂ ਅਤੀਤ ਹੋ ਗਏ ਨੇ ਬੈਰਾਗ ਮੋਹ ਤੋਂ ਉਹਨਾਂ ਨੇ ਧਾਰਨ ਕੀਤਾ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਬੈ ਨਿਸ਼ਚੇ ਹੀ ਉਹ ਰਾਗ ਪ੍ਰੇਮ ਦੇ ਵਿੱਚ ਲੱਗੇ ਹੋਏ ਹਨ
ਅਲੰਤ ਬਹੁਤ ਸੋਭਾ ਜਗ ਅੰਤਰ
ਦੋਵਾਂ ਹੀ ਲੋਕਾਂ ਦੇ ਵਿੱਚ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਉਹਨਾਂ ਦੀ ਸੋਭਾ ਹੈ ਇੱਥੇ ਵੀ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਨੇ ਪ੍ਰਲੋਕ ਵਿੱਚ ਵੀ ਉਹ ਪਰਮੇਸ਼ਵਰ ਵਾਹਿਗੁਰੂ ਦੇ ਪਿਆਰਿਆਂ ਦਾ ਸਤਿਕਾਰ ਹੈ ਨਮਸਕਾਰਾਂ ਕਰਦਾ ਧਰਮ ਰਾਜਾ ਵੀ ਉਹਨਾਂ ਨੂੰ
ਰਾਮ ਨਾਮ ਲਿਵ ਲਾਗੇ
ਰਾਮ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਵਿੱਚ ਜੋ ਰਮੰਤੀ ਰਾਮ ਹੈ ਉਹਦੇ ਨਾਮ ਵਿੱਚ ਲਿਵ ਲੱਗੀ ਹੋਈ ਹੈ
ਸੋਗ ਦੁਹਾਂ ਤੇ ਮੁਕਤਾ
ਉਹ ਹਰਖ ਤੋਂ ਵੀ ਮੁਕਤ ਹੋ ਗਏ ਨੇ ਇਹ ਨਹੀਂ ਕਿ ਪਦਾਰਥ ਮਿਲ ਜਾਵੇ ਤੇ ਛਾਲਾਂ ਮਾਰਦੇ ਨੇ ਪਦਾਰਥ ਨਾਸ ਹੋਣ ਤੇ ਸੋਗ ਨਹੀਂ
ਉਤੇ ਭਾਈ ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਤੇ ਸੁਖ ਮਨਾਈ। ਇਹ ਉਹਨਾਂ ਦੀ ਅਵਸਥਾ ਬਣ ਗਈ, ਜੇ ਸੁਖ ਵਿੱਚ ਨੇ ਤੇ ਤਾਂ ਵੀ ਰਾਜੇ ਨੇ, ਜੇ ਭੁੱਖੇ ਨੇ ਤੇ ਤਾਂ ਵੀ ਉਲਾਮੇ ਨੀ ਪਰਮੇਸ਼ਰ ਨੂੰ ਦਿੰਦੇ। ਹਰਖ ਤੇ ਸੋਗ ਦੋਵਾਂ ਤੋਂ ਮੁਕਤ ਹੋ ਗਏ ਹਨ।
ਪ੍ਰਭ ਕਰੇ ਸੋ ਭਾਵੇ,
ਪ੍ਰਭੂ ਪਰਮੇਸ਼ਰ ਵਾਹਿਗੁਰੂ ਕਰਦਾ ਉਹਨਾਂ ਨੂੰ ਪਾਉਂਦਾ ਹੈ ਜੀ।
ਸਭ ਸੰਗਤ ਮਿਲਾਵਟ ਭਾਗ,
ਸਭ ਸੰਗਤ ਪਰਮੇਸ਼ਰ ਵਾਹਿਗੁਰੂ ਦੀ ਜੀ, ਵਾਹਿਗੁਰੂ ਦੀ ਜੀ ਜੋ ਹੈ ਇਹ ਭਾਈ ਵੱਡੇ ਭਾਗਾਂ ਦੁਆਰਾ ਪ੍ਰਾਪਤ ਹੁੰਦੀ ਹੈ।
ਹਰ ਰਸ ਆਵੇ ਜੀ,
ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਰਸ ਪ੍ਰਾਪਤ ਹੁੰਦਾ ਹੈ।
ਜੈ ਭਾਏ ਦੁੱਖ ਹੋਏ,
ਮਹਾਰਾਜ ਜੀ ਫਿਰ ਵੀ ਸਤਸੰਗਤ ਵਿੱਚ ਨਾ ਜਾਈਏ, ਫਿਰ ਕਹਿੰਦੇ ਫਿਰ ਦੂਜੇ ਭਾਵ ਵਿੱਚ ਲੱਗ ਕਰਕੇ ਦੁੱਖ ਹੀ ਮਿਲੇਗਾ ਨਾ। ਜੇ ਭਾਈ ਵਿਹਾਜਣੀ ਦੁੱਖ ਚਲੇ ਗਿਆ ਤੇ ਸੁੱਖ ਕਿੱਥੋਂ ਮਿਲ ਜਾਵੇਗਾ।
ਮਨਮੁਖ ਜਮ ਜੋਹਿਆ ਜੀ,
ਮਨਮੁਖਾਂ ਨੂੰ ਫਿਰ ਓੜਕ ਜਮਾ ਨੇ ਪਕੜ ਲੈਣਾ ਕੀਤਾ ਹੈ।
ਹਾਏ ਹਾਏ ਕਰੇ ਦਿਨ ਰਾਤ,
ਹਾਏ ਹਾਏ ਦਿਨ ਪਰ ਰਾਤ ਕਰਦੇ ਰਹਿੰਦੇ ਨੇ। ਹਾਏ ਹਾਏ ਦਿਨ ਪਰ ਰਾਤ ਜ਼ਬਾਨ ਤੋਂ ਹਾਏ ਹਾਏ ਨਿਕਲਦੀ ਰਹਿੰਦੀ। ਜੇ ਬਹੁਤੇ ਆ ਗਏ ਤੇ ਫਿਰ ਲੱਗਣ ਦੀ ਚਿੰਤਾ, ਜੇ ਥੋੜੀ ਹੈ ਤੇ ਫਿਰ ਭੱਜਾ ਫਿਰਦਾ, ਤਾਂ ਵੀ ਹਾਏ ਹਾਏ ਕਰਦਾ ਫਿਰਦਾ ਹੈ। ਕਦੀ ਜਮਾਂ ਦੀ ਮਾਰ ਦੇ ਮਾਰੇ ਹੋਏ ਹਾਏ ਹਾਏ ਕਰ ਰਹੇ ਹਨ।
ਮਾਇਆ ਦੁੱਖ ਮੋਹਿਆ ਜੀ,
ਕਹਿੰਦੇ ਮਾਇਆ ਦਾ ਵੱਡਾ ਦੁੱਖ ਹੈ ਜਿਹਦੇ ਮੋਹ ਵਿੱਚ ਫਸਿਆ ਹੋਇਆ ਹੈ ਮਨਮੁੱਖ।
ਮਾਇਆ ਦੁੱਖ ਮੋਹਿਆ ਹਮੈ ਰੋਹਿਆ,
ਮਾਇਆ ਦੇ ਦੁੱਖ ਦਾ ਮੋਹ ਮਾਇਆ ਦੇ ਵਿੱਚ ਮੋਹਿਆ ਹੋਣ ਕਰਕੇ ਭਾਈ ਦੁੱਖ ਦੇ ਸਹਿਤ ਰੋਹਿਆ, ਰੋਹ ਵਿੱਚ ਹੀ ਕ੍ਰੋਧੀ ਹੋਇਆ ਤੁਰਿਆ ਫਿਰਦਾ, ਕ੍ਰੋਧੀ ਹੋਇਆ। ਜੇ ਨਹੀਂ ਮਿਲਦੀ ਤਾਂ ਵੀ ਗੁੱਸੇ ਵਿੱਚ, ਜੇ ਮਿਲ ਗਈ ਹੈ ਤੇ ਕ੍ਰੋਧ ਵਿੱਚ ਰਹਿੰਦਾ। ਕਿਸੇ ਨੇ ਆਖਿਆ ਭਾਊ ਇੰਨੇ ਕ ਦੇ ਦਈ, ਗੁੱਸੇ ਚ ਆ ਗਿਆ, ਕਹਿੰਦਾ ਬੜੇ ਔਖੇ ਕਮਾਏ, ਤੈਨੂੰ ਤੂੰ ਮੁਫ਼ਤ ਚ ਭਾਲਦਾ ਮੇਰੇ ਕੋਲੋਂ, ਤੈਨੂੰ ਕਿਵੇਂ ਦੇ ਦੇਵਾਂਗਾ, ਨਹੀਂ ਦੇ ਸਕਦਾ। ਇਵੇਂ ਰੋਹ ਗੁੱਸੇ ਵਿੱਚ ਹੀ ਤੁਰਿਆ ਫਿਰਦਾ, ਰੋਹ ਨਾਮ ਕ੍ਰੋਧ ਦਾ, ਕ੍ਰੋਧ ਦੇ ਵਿੱਚ ਹੀ ਫਿਰਦਾ ਹੈ ਜੇ।
ਮੇਰੇ ਮੇਰੇ ਕਰਤ ਵਿਹਾਵੇ,
ਮੇਰੀ ਮੇਰੀ ਕਰਦੇ ਸਾਰਾ ਜੀਵਨ ਵਿਹਾਜ ਗਿਆ, ਲੰਘ ਗਿਆ ਜੇ।
ਪ੍ਰਭ ਦੇ ਤਿਸ ਚੇਤਾ ਨਾਹੀ,
ਜਿਸਨੇ ਇਹ ਮਾਇਆ ਦਿੱਤੀ ਹੋਈ ਸੀ ਉਹਨੂੰ ਚੇਤੇ ਹੀ ਨੀ ਕਰਦਾ, ਉਹ ਭੁਲਾ ਹੀ ਛੱਡਿਆ ਹੈ।
ਗਿਆ ਪਛਤਾਵੇ,
ਇਸ ਸੰਸਾਰ ਤੋਂ ਜਾਂਦੇ ਸਮੇਂ ਪਛਤਾਪ ਹੀ ਰਹਿ ਗਿਆ ਅੱਖਾਂ ਦੇ ਵਿੱਚ, ਪਛਤਾਪ ਤਾਪ ਤੋਂ ਬਿਨਾਂ ਹੋਰ ਕੱਖ ਨਹੀਂ।
ਬਿਨ ਨਾਵਾ ਕੋ ਸਾਥ ਨਾ ਚਾਲਾ,
ਭਾਈ ਬਿਨਾਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਕੋਈ ਸਾਥ ਨਹੀਂ ਜਾ ਸਕਦਾ, ਇਹ ਚੇਤੇ ਰੱਖੇ।
ਪੁੱਤਰ ਗਲਤਰ ਮਾਇਆ ਧੋਹਿਆ,
ਜਿਹੜਾ ਪੁੱਤਰ ਹੈ, ਜਿਹੜਾ ਪੂਨਾਮੀ ਨਰਕ ਤੋਂ ਤਰਾਉਣ ਵਾਲਾ ਸੀ ਉਹ ਵੀ ਨਹੀਂ। ਕਲੱਤਰ ਕਲ ਧਾਤੂ ਨੂੰ ਧਾਰਨ ਕਰਨ ਵਾਲੀ ਜਿਹੜੀ ਇਸਤਰੀ ਹੈ, ਇਹਨੇ ਵੀ ਤੇਰੇ ਨਾਲ ਨਹੀਂ ਹੋ ਜਾਣਾ। ਇਹ ਦਮਰੇ ਤੇ ਕਿੱਥੋਂ ਜਾਣੇ, ਇਹ ਧਰਮ ਪਤਨੀ ਤੇ ਪੁੱਤਰ ਵੀ ਨਾਲ ਜਾਣ ਵਾਲੇ ਨਹੀਂ ਹਨ।
ਦੂਜਾ ਭਾਏ ਦੁੱਖ ਹੋਏ,
ਦੂਜੇ ਭਾਅ ਦੇ ਵਿੱਚ ਦਵੈਤ ਭਾਵਨਾ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੂੰ ਛੱਡ ਕਰਕੇ ਦੁਖੀ ਪ੍ਰਾਪਤ ਹੋਣਗੇ।
ਮਨਮੁਖ ਜਮ ਜੋਹਿਆ ਜੀ,
ਮਨਮੁਖਾਂ ਨੂੰ ਓੜਕ ਜਮਾਂ ਨੇ ਜੋਹਿਆ ਪਕੜਿਆ ਹੋਇਆ ਹੈ।
ਕਿਰਪਾ ਲਿਓ ਮਿਲਾਏ,
ਗੱਲ ਫਿਰ ਕੀ ਕਰੀਏ, ਕਹਿੰਦੇ ਅਰਦਾਸ ਕਰਕੇ ਹੇ ਗੁਰਦੇਵ ਆਪ ਕਿਰਪਾ ਕਰਕੇ ਮਿਲਾ ਲੈਣਾ ਕਰੋ।
ਹਰ ਪਾਇਆ ਜੀ,
ਉਹਦਾ ਜੋ ਮਹਿਲ ਸਰੂਪ ਘਰ ਹੈ ਨਾ, ਆਪ ਦਿਆਲ ਤੱਕ ਕਰਕੇ ਉਹਦੀ ਪ੍ਰਾਪਤੀ ਕਰਵਾ ਦਵੋ ਸਾਨੂੰ।
ਸਦਾ ਰਹਿ ਕਰ ਜੋੜ,
ਸਦਾ ਕਰ ਹੱਥ ਜੋੜ ਕਰਕੇ ਆਪ ਜੀ ਦੀ ਹਜ਼ੂਰੀ ਵਿੱਚ ਰਵਾਂਗੇ।
ਮਨ ਪਾਇਆ ਜੀ,
ਇਹ ਬੇਨਤੀਆਂ ਕੀਤੀਆਂ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾ ਗਏ ਹਨ।
ਮਨ ਭਾਵਾ ਤਾਂ ਹੁਕਮ ਸਮਾਵਾ,
ਪ੍ਰਭੂ ਦੇ ਮਨ ਨੂੰ ਭਾ ਗਏ ਨੇ ਸਤਿਗੁਰੂ ਸਾਹਿਬ ਜੀ ਦੇ ਮਨ ਨੂੰ, ਜਿਨ੍ਹਾਂ ਦੀ ਭਾਵਨਾ ਭਾ ਗਈ ਅਥਵਾ ਜਿਨ੍ਹਾਂ ਮਨ ਕਰਕੇ ਮੰਨਣ ਕਰ ਲਿਆ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ, ਉਹ ਭਾਈ ਨਾਮ ਦੇ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ ਨੇ ਭਾਈ ਪਾਰੋ ਜੀ ਦੀ ਤਰ੍ਹਾਂ।
ਹੁਕਮ ਮਨ ਸੁਖ ਪਾਇਆ,
ਹੁਕਮ ਮੰਨ ਕਰਕੇ ਸੁਖ ਦੀ ਪ੍ਰਾਪਤੀ ਕੀਤੀ ਹੈ।
ਦਿਨ ਜਪਤ ਰਹਿ ਦਿਨ ਰਾਤੀ,
ਇਹ ਹੁਕਮ ਮੰਨਿਆ ਜਿਵੇਂ ਮਾਤਾ ਭਾਗ ਕੌਰ ਜੀ ਨੇ ਜਿਸ ਸਮੇਂ ਫੱਟੜ ਹੋ ਕਰਕੇ ਪਏ ਹੋਏ ਸਨ ਮੈਦਾਨੇ ਜੰਗ ਵਿੱਚ, ਉਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਭਾਈ ਹੁਕਮ ਕੀਤਾ ਕਿ ਤੁਸੀਂ ਅੱਜ ਤੋਂ ਬਾਅਦ ਜਿੱਥੇ ਸਾਰੀ ਪੀੜਾ ਸਰੀਰ ਦੀ ਮੇਟ ਦਿੱਤੀ, ਉੱਥੇ ਨਾਲ ਹੁਕਮ ਕੀਤਾ ਕਿ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ, ਇਹਦੇ ਵਿੱਚ ਹੀ ਘਣਾ ਸੁੱਖ ਪ੍ਰਾਪਤ ਹੋਵੇਗਾ। ਫਿਰ ਜਦੋਂ ਆਪਾਂ ਜਾਂਦੇ ਹਜ਼ੂਰ ਸਾਹਿਬ ਜੀ ਦੇ ਅਲੱਗ ਉੱਧਰ ਦਰਸ਼ਨ ਕਰਨ ਵਾਸਤੇ, ਉੱਥੇ ਮਾਤਾ ਜੀ ਦੇ ਅਸਥਾਨ 'ਤੇ ਜਾ ਕੇ ਦਰਸ਼ਨ ਕਰੋ, ਤੁਹਾਨੂੰ ਉੱਥੇ ਲਿਖਿਆ ਵੀ ਮਿਲੇਗਾ ਤੇ ਸੰਗਤਾਂ ਪਾਸੋਂ ਵੀ ਪਤਾ ਲੱਗੇਗਾ ਕਿ ਬੜਾ ਵੱਡਾ ਗੁਰਸਿੱਖੀ ਦਾ ਪ੍ਰਚਾਰ ਇਸ ਦੱਖਣ ਦੇ ਇਲਾਕੇ ਵਿੱਚ ਮਾਤਾ ਜੀ ਨੇ ਕੀਤਾ ਹੈ। ਜਿਹੜੇ ਭਾਈ ਜਿਨ੍ਹਾਂ ਨੇ ਹੁਕਮ ਮੰਨ ਲਿਆ ਉਹ ਸਦਾ ਵਾਸਤੇ ਸੁਖੀ ਹੋ ਗਏ ਹਨ, ਸੁਖ ਪਾ ਲਿਆ। ਕੀ ਕਰਦੇ ਨੇ? ਅਣਦਿਨ ਜਪਤ ਰਹੇ ਦਿਨ ਰਾਤੀ, ਉਹ ਫਿਰ ਦਿਨੇ ਦਿਨ ਪਰ ਰਾਤ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਜਪਦੇ ਹਨ।
ਸਹਿਜੇ ਨਾਮ ਧਿਆਇਆ,
ਸੁਤੇ ਹੀ ਨਾਮ ਨਾਮ ਪਰਮੇਸ਼ਰ ਦੇ ਨੂੰ ਧਿਆਉਂਦੇ ਰਹਿੰਦੇ ਹਨ।
ਨਾਮੋ ਨਾਮ ਮਿਲੀ ਵਡਿਆਈ,
ਸਾਨੂੰ ਨਾਮ ਦੇ ਵਿੱਚ ਜੁੜਨੇ ਕਰਕੇ ਨਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਮਿਲ ਗਈ। ਲੋਕੀ ਉਹਨਾਂ ਨੂੰ ਹੁਣ ਭਗਤ ਕਹਿੰਦੇ ਹਨ।
ਨਾਨਕ ਨਾਮ ਮਨ ਭਾਵੇ,
ਭਾਈ ਮਨ ਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਭਾਵਿਆ ਚੰਗਾ ਲੱਗਦਾ ਹੈ।
ਮਿਲਾਏ
ਮਹਾਰਾਜ, ਅਸੀਂ ਵੀ ਬੇਨਤੀ ਕਰਦੇ, ਕਿਰਪਾ ਕਰੋ ਐਸੇ ਆਪ ਜੀ ਦੇ ਜਿਹੜੇ ਪਿਆਰੇ ਨੇ ਉਹਨਾਂ ਦੀ ਸੰਗਤ ਵਿੱਚ ਸਾਨੂੰ ਵੀ ਮਿਲਾ ਦੇਣਾ ਕਰੋ।
ਮੈਲ ਹਰ ਪਾਵੇ ਜੀ,
ਅਸੀਂ ਵੀ ਮੈਲ ਘਰ ਦੀ ਪ੍ਰਾਪਤੀ ਕਰ ਲਈਏ। ਇਹ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮੇ ਦੁਆਰਾ ਸਾਡੇ ਤੇ ਬਖਸ਼ਿਸ਼ ਰਹਿਮਤ ਕੀਤੀ ਹੈ। ਹੁਣ ਜੋ ਭਾਈ ਅੱਜ ਦੇ ਦਿਹਾੜੇ ਮਾਘ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਇੱਥੇ ਪਹਿਲਾਂ ਸੰਸਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਰਨ ਤੋਂ ਪਹਿਲਾਂ ਇੱਕ ਰਿਵਾਜ ਸੀ, ਇੱਕ ਭਾਰਦਵਾਜ ਮੁਨੀ ਹੋਇਆ ਹੈ। ਉਹ ਜੋ ਪ੍ਰਾਗਰਾਜ ਵਾਲਾ ਸਥਾਨ ਹੈ ਤ੍ਰਿਵੈਣੀ ਵਾਲਾ, ਉੱਥੇ ਵੱਡਾ ਇਕੱਠ ਕਰਕੇ ਤੇ ਤ੍ਰਿਵੈਣੀ ਇਸ਼ਨਾਨ ਦਾ ਮਹਾਤਮ ਸੰਸਾਰ ਦੇ ਲੋਕਾਂ ਨੂੰ ਦੱਸਦਾ। ਉੱਥੇ ਤ੍ਰਿਵੈਣੀ ਤਾਂ ਕਹਿੰਦੇ ਨੇ ਕਿ ਤਿੰਨੇ ਨਦੀਆਂ ਦਾ ਸੰਗਮ ਹੈ, ਗੰਗਾ ਤੇ ਜਮਨਾ ਪ੍ਰਤੱਖ ਰੂਪ ਵਿੱਚ ਮਿਲਦੀਆਂ ਹਨ, ਸਰਸਤੀ ਕਹਿੰਦੇ ਨੇ ਗੁਪਤ ਰੂਪ ਵਿੱਚ ਇੱਥੇ ਆਣ ਕਰਕੇ ਮਿਲਦੀ ਹੈ। ਤ੍ਰਿਵੈਣੀ ਸੰਗਮ ਜੋ ਅਲਾਹਾਬਾਦ ਦੀ ਧਰਤੀ ਤੇ ਪ੍ਰਾਗਰਾਜ ਤੀਰਥ ਹੈ ਉਹਦਾ ਦੱਸਿਆ ਜਾਂਦਾ। ਕਹਿੰਦੇ ਇੱਥੇ ਇਸ਼ਨਾਨ ਕਰਨ ਦਾ ਵੱਡਾ ਮਹਾਤਮ ਹੈ। ਉਹ ਭਾਰਦਵਾਜ ਮੁਨੀ ਨੇ ਉਹਦੀ ਵੱਡੀ ਮਹਿਮਾ ਜਿਹੜੀ ਸੰਸਾਰ ਪ੍ਰਗਟ ਕੀਤੀ, ਦੁਨੀਆਂ ਦੇ ਲੋਕ ਉੱਥੇ ਇਸ਼ਨਾਨ ਕਰਨ ਲਈ ਜਾਇਆ ਕਰਦੇ। ਪਰ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਜੋ ਅੱਜ ਮਾਘ ਦੇ ਮਹੀਨੇ ਦੀ ਸੰਗਰਾਂਦ ਤੇ ਉੱਥੇ ਨਾਇਆ ਕਰਦੇ ਸਨ, ਉਹ ਕਹਿੰਦੇ ਸਨ ਵੇਖੋ ਮਹੀਨਾ ਵੀ ਮਾਘ ਦਾ ਤੇ ਇੱਕ ਮਕਰ ਰਾਕੀ ਜਿਹੜੀ ਹੈ ਉਹ ਮਕਰ ਰਾਸੀ ਵਾਲੇ ਇੱਥੇ ਆਉਣ, ਸੂਰਜ ਚੜ੍ਹਦੇ ਤੇ ਇਸ਼ਨਾਨ ਕਰਨ ਤੇ ਉਹਨਾਂ ਦਾ ਭਲਾ ਹੋਵੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਸਾਡਾ ਵੀ ਇਵੇਂ ਭਲਾ ਹੋਵੇਗਾ ਤਾਂ ਕਿਰਪਾਲੂ ਸਤਿਗੁਰੂ ਸਾਹਿਬ ਸਾਡੇ ਤੇ ਕੀ ਬਖਸ਼ਿਸ਼ ਕਰ ਰਹੇ ਨੇ? ਆਓ ਉਹ ਗੁਰੂ ਕੇ ਹੁਕਮ ਨੂੰ ਸਰਵਣ ਕਰੀਏ ਜੀ।
ਮਾਘ ਮਜਨ ਸੰਗ ਸਾਧੂਆ,
ਦੇਵ ਕਹਿੰਦੇ ਭਾਈ ਤੂੰ ਤ੍ਰਿਵੈਣੀ ਤੇ ਜਾਣਾ ਚਾਹੁੰਦਾ ਇਸ਼ਨਾਨ ਕਰਨ ਲਈ, ਆ ਤੈਨੂੰ ਤ੍ਰਿਵੈਣੀ ਦੱਸੀਏ। ਜਿਹੜਾ ਸਾਧੂਆਂ ਦੀ ਸੰਗਤ ਹੈ ਨਾ, ਜਿਹੜੀ ਗੁਰੂ ਕੀ ਪਿਆਰੀ ਸਾਧ ਸੰਗਤ ਹੈ, ਇਹ ਵੀ ਤ੍ਰਿਵੈਣੀ ਹੈ। ਵੇਖ ਇੱਥੇ ਜਿਹੜੀ ਗੰਗਾ ਹੈ, ਜਿਹੜੀ ਭਗਤੀ ਦੇ ਗੁਣ ਸੰਗਤ ਵਿੱਚ ਬੈਠ ਕਰਕੇ ਗ੍ਰਹਿਣ ਕਰਨੇ, ਇਹ ਗੰਗਾ ਹੈ। ਜਿਹੜੇ ਕਰਮਾਂ ਦਾ ਕਰਮ ਅਭਿਆਸ ਤੋਂ ਛੁਡਾ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੋੜਨਾ, ਇਹ ਭਾਈ ਸ੍ਰੇਸ਼ਟ ਜਿਹੜੀ ਹੈ ਇਹ ਜਮਣਾ ਇੱਥੇ ਜਿਹੜੇ ਕਰਮ ਦੱਸਣੇ ਕਿ ਵੇਖ ਭਾਈ ਗੁਰਸਿੱਖਾਂ ਤੂੰ ਆਹ ਕਰਮ ਜਿਹੜੇ ਇਹ ਛੱਡ ਦੇ ਤੇ ਆਹ ਕਰਮ ਕਰਿਆ ਕਰ, ਤੈਨੂੰ ਆਹ ਕਰਮ ਚੰਗੇ ਨਹੀਂ ਜੇ ਗੁਰੂ ਕੀ ਸੰਗਤ ਵਿੱਚ ਰਹਿਣਾ। ਇਹ ਹੈ ਜਮਣਾ ਤੇ ਜਿਹੜਾ ਸਤਿਗੁਰੂ ਸਾਹਿਬ ਜੀ ਦਾ ਪਰੋਖ ਗਿਆਨ ਹੈ ਨਾ, ਪਰੋਖ ਗਿਆਨ, ਇਹ ਸ੍ਰਸਤੀ ਇੱਥੇ ਵਗ ਰਹੀ, ਇਹ ਤ੍ਰਿਵੈਣੀ ਗੁਰੂ ਕੀ ਸੰਗਤ ਵਿੱਚ ਵੀ ਲੱਗ ਰਹੀ ਹੈ। ਇਸ ਤ੍ਰਿਵੈਣੀ ਦੇ ਇਸ਼ਨਾਨ ਕਰ, ਕੀ ਕਰ? ਮਾਘ ਮੱਜਣ ਸੰਗ ਸਾਧੂਆਂ, ਸਾਧੂਆਂ ਦੀ ਸੰਗਤ, ਆ ਜੋ ਸਾਧ ਸੰਗਤ ਹੈ ਨਾ, ਇਹਦੇ ਦੁਆਰਾ ਇਸ਼ਨਾਨ ਕਰ,
ਧੂਰੇ ਕਰ ਇਸਨਾਨ।
ਸਾਧ ਸੰਗਤ ਦੀ ਜਿਹੜੀ ਧੂੜ ਹੈ, ਸਾਧ ਸੰਗਤ ਕੀ ਧੂੜ ਪੜੀ ਉਦ ਨੇਤਰੀ, ਇਹ ਜਿਹੜੀ ਗੁਰੂ ਕੀ ਸਾਧ ਸੰਗਤ ਹੈ, ਜੇ ਰਸਤੇ ਵਿੱਚ ਚੱਲਦੀ ਜਾਂਦੀ ਹੋਵੇ ਤਾਂ ਇਹਦੇ ਦਰਸ਼ਨ ਕਰ, ਜਿਹੜੀ ਇਹਨਾਂ ਦੇ ਪੈਰਾਂ ਨਾਲ ਉੱਡ ਰਹੀ ਧੂੜ ਹੈ ਉਹਦੇ ਨਾਲ ਵੀ ਤੇਰਾ ਭਲਾ ਹੋ ਜਾਵੇਗਾ। ਅਥਵਾ ਭਾਈ ਗੁਰਦਾਸ ਜੀ ਕਹਿੰਦੇ ਨੇ ਤੱਪੜ ਝਾੜ ਵਿਛਾਏ ਧੂੜੀ ਨਾਹਿਆ, ਜਿੱਥੇ ਗੁਰੂ ਕੀ ਸੰਗਤ ਆਣ ਕਰਕੇ ਬੈਠਦੀ ਉਹ ਤੱਪੜ ਝਾੜ ਕਰਕੇ ਵਿਛਾ, ਪ੍ਰਾਗਰਾਜ ਤੀਰਥਾਂ ਨਾਲੋਂ ਕਿਤੇ ਉੱਚੀ ਗੁਰੂ ਕੀ ਸਾਧ ਸੰਗਤ ਦੀ ਧੂੜ ਹੈ। ਜੇ ਇਹ ਧੂੜ ਵਿੱਚ ਇਸ਼ਨਾਨ ਕਰੇਗਾ ਤੇ
ਨਾਮ ਧਿਆਏ ਸੋਹਣਾ,
ਬਖਸ਼ਿਸ਼ ਕਰ ਦੇਵੇਗੀ ਸਾਧ ਸੰਗਤ, ਤੈਨੂੰ ਨਾਮ ਵੀ ਪਰਮੇਸ਼ਰ ਵਾਹਿਗੁਰੂ ਨਾਲ ਜੋੜ ਦੇਵੇਗੀ। ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਫਿਰ ਨਾਮ ਧਿਆ ਤੇ ਸੁਣ,
ਸਭਨਾ ਨੂੰ ਕਰ ਦਾਨ,
ਸਾਰਿਆਂ ਨੂੰ ਭਾਈ ਦਾਨ ਦਾ ਅਧਿਕਾਰ ਹੈ, ਜਿਹੜਾ ਅੰਨ ਦਾ ਦਾਨ ਹੈ ਇਹਦੇ ਸਾਰੇ ਅਧਿਕਾਰੀ ਹਨ, ਸਾਰੇ ਦੇ ਸਾਰੇ। ਇਸ ਕਰਕੇ ਸਭਨਾ ਨੂੰ ਇਹ ਜਾਤ ਪੁੱਛ ਕਰਕੇ ਪ੍ਰਸ਼ਾਦਾ ਨਹੀਂ ਛਕਾਇਆ ਜਾਂਦਾ, ਤਾਂਹੀਓ ਲੰਗਰ ਦੀ ਮਰਿਆਦਾ ਨਾ ਕਿਸੇ ਦੀ ਜਾਤੀ ਨਹੀਂ ਪੁੱਛੀ ਜਾਂਦੀ। ਬਾਕੀ ਥਾਵਾਂ ਤੇ ਵੀ ਲੋਕ ਭੋਜਨ ਬ੍ਰਹਮ ਭੋਜ ਆਦਿ ਕਰਾਉਂਦੇ ਨੇ, ਪਰ ਉੱਥੇ ਜਾਤ ਪੁੱਛੀ ਜਾਂਦੀ ਹੈ ਕਿ ਐਸ ਜਾਤੀ ਵਾਲਿਆਂ ਨੂੰ ਐਸ ਸਮੇਂ ਪ੍ਰਸ਼ਾਦਾ ਛਕਾਇਆ ਜਾਵੇਗਾ। ਪਰ ਧੰਨ ਗੁਰੂ ਕਾ ਲੰਗਰ ਇੱਥੇ ਸਭਨਾਂ ਨੂੰ ਕਰਦਾਨ ਦੀ ਮਰਿਆਦਾ ਹੈ, ਸਾਰਿਆਂ ਨੂੰ ਅੰਨਦਾਨ, ਸਾਰਿਆਂ ਨੂੰ ਦੇਣਾ ਕਰ।
ਜਨਮ ਕਰਮ ਮਲ ਉਤਰਾ,
ਜੇ ਇੱਥੇ ਨਹਾਈਏ ਉੱਥੇ ਉਹ ਕਹਿੰਦੇ ਸਨ ਕਿ ਤੇਰੇ ਪਾਪ ਲੱਥ ਜਾਣਗੇ, ਇੱਥੇ ਨਹਾਉਣ ਨਾਲ ਕੀ ਹੁੰਦਾ? ਕਹਿੰਦੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਕਰਮਾਂ ਦੀ ਮੈਲ ਲੱਗੀ ਹੋਈ ਹੈ ਨਾ, ਜਿਹੜੇ ਤੇਰੇ ਕੀਤੇ ਹੋਏ ਕਰਮ ਹਨ, ਜਿਹੜੇ ਸੰਚਿਤ ਕੀਤੇ ਹੋਏ ਕਰਮ ਸਨ, ਉਹ ਭਾਈ ਕੀਤੇ ਹੋਏ ਕਰਮ ਜਿਹੜੇ ਤੈਨੂੰ ਪ੍ਰਾਲਬਧ ਬਣ ਕੇ ਟੱਕਰੇ ਹੋਏ ਨੇ, ਇਹਨਾਂ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮਾਂ ਦੀ ਜਿਹੜੀ ਮੈਲ ਹੈ ਉਹ ਤੇਰੀ ਲੱਥ ਜਾਵੇਗੀ।
ਮਨ ਤੇ ਜਾਏ ਗੁਮਾਨ,
ਨਾਲ ਮਨ ਚੋਂ ਹੰਕਾਰ ਚੜਿਆ ਜਾਵੇਗਾ, ਗੁਰੂ ਕੀ ਸੰਗਤ ਦੇ ਦਰਸ਼ਨ ਕਰਕੇ ਹੰਕਾਰ ਆਵੇਗਾ ਹੀ ਨਹੀਂ ਨੇੜੇ।
ਕਾਮ ਕ੍ਰੋਧ ਨਾ ਮੋਹਿਆ,
ਕਾਮ ਆਣ ਕਰਕੇ ਵਿਆਪੇਗਾ, ਨਾ ਕ੍ਰੋਧ ਤੈਨੂੰ ਮੋਹਣਾ ਕਰੇਗਾ ਭਾਈ, ਨਾ ਮੋਹ ਆਣ ਕਰਕੇ ਲੱਗੇਗਾ।
ਐਸਾ ਲੋਭ ਸਵਾਣ,
ਜਿਹੜਾ ਲੋਭ ਰੂਪੀ ਸਵਾਣ ਕੁੱਤਾ ਹੈ ਨਾ, ਜਿਸ ਲੋਭ ਨੇ ਥਾਂ ਥਾਂ ਤੇ ਤੇਰੇ ਕੋਲ ਮੂੰਹ ਮਰਵਾਉਂਦਾ ਫਿਰਦਾ, ਉਹ ਕੁੱਤਾ ਲੋਭ ਰੂਪੀ ਕੁੱਤਾ ਵੀ ਨਾਸ ਹੋ ਜਾਵੇਗਾ, ਉਹ ਵੀ ਭਾਈ ਥੰਮਿਆ ਜਾਵੇਗਾ, ਮਿਟ ਜਾਵੇਗਾ, ਨਾਸ ਹੋ ਜਾਵੇਗਾ ਉਹਦਾ।
ਸੱਚਾ ਮਾਰਗ ਚੱਲਦਿਆ
ਕਰਕੇ, ਇਹ ਜੋ ਸੱਚਾ ਮਾਰਗ ਹੈ ਨਾ ਗੁਰੂ ਕੀ ਸੰਗਤ ਦਾ, ਇਹ ਤੇ ਚੱਲਦਿਆਂ ਹੋਇਆ
ਉਸਤਤ ਕਰੇ ਜਹਾਨ,
ਸਾਰਾ ਹੀ ਜਹਾਨ ਤੇਰੀ ਉਸਤਤੀ ਕਰੇਗਾ ਭਾਈ।
ਸੱਠ ਤੀਰਥ ਸਗਲ ਬੁਨ,
68 ਤੀਰਥਾਂ ਦੇ, 8 ਤੇ 60, 68 ਤੀਰਥਾਂ ਦੇ ਭਾਈ ਪੁੰਨ ਦੇ ਬਰਾਬਰ। ਮਹਾਰਾਜ ਫਿਰ ਮੈਂ ਹੋਰ ਤੀਰਥਾਂ ਤੇ ਇਸ਼ਨਾਨ ਕਰਨ ਚਲਿਆ ਜਾਵਾਂ, ਪ੍ਰਾਗਰਾਜ ਛੱਡ ਦਵਾਂ, ਹੋਰ ਕਿਤੇ ਚਲਿਆ ਜਾਇਆ ਕਰਾਂਗਾ। ਗੁਰਦੇਵ ਕਹਿੰਦੇ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਆਤ ਨੂੰ ਦੱਸਦੇ ਕਿੱਥੋਂ ਮਿਲੇਗਾ।
ਦਇਆ ਪ੍ਰਵਾਨ,
ਜਿਹੜੀ ਜੀਵਾਂ ਤੇ ਦਇਆ ਕਰਨੀ, ਜੀਵਾਂ ਤੇ ਦਇਆ, ਨਾਲੇ ਤੇ ਤੀਰਥਾਂ ਤੇ ਨਹਾਈ ਜਾਣਾ ਤੇ ਨਾਲੇ ਮੱਛੀਆਂ ਚੁੱਕ ਕੇ ਜਲ ਤੋਰੀਆਂ ਕਹਿ ਕੇ ਖਾਈ ਜਾਣੀਆਂ। ਕਹਿੰਦੀ ਜੇ ਜੀ ਦਇਆ ਹੀ ਨੀ ਤੇਰੇ ਅੰਦਰ ਤੇ ਤੈਨੂੰ ਪੁੰਨ ਕਿੱਥੋਂ ਲੱਗ ਜਾਵੇਗਾ ਭਾਈ। ਸੋ ਜੇ ਤੀਰਥ ਤੇ ਜਾ ਕਰਕੇ ਵੀ ਤੇਰਾ ਮਨ ਨਹੀਂ ਬਦਲਿਆ ਤੇ ਫਿਰ ਚੇਤੇ ਰੱਖ ਤੇ ਇਹ ਜੀ ਦਇਆ ਨੀ ਜੇ ਹਿਰਦੇ ਚ ਤੇ ਫਿਰ ਪ੍ਰਵਾਨ ਨਹੀਂ ਹੋ ਸਕਦਾ। ਹਾਂ ਪ੍ਰਵਾਨ ਤਾਂ ਹੈ ਜੇ ਜੀਆਂ ਤੇ ਦਇਆ ਕਰੇ, ਫਿਰ 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਤੈਨੂੰ ਸੁਤੇ ਮਿਲ ਗਿਆ।
ਉਸਨੂੰ ਦੇਵਾ ਦਇਆ ਕਰ
ਭਾਈ, ਉਹ ਪਰਮੇਸ਼ਰ ਵਾਹਿਗੁਰੂ ਦਇਆ ਕਰਕੇ ਆਪਣਾ ਨਾਮ ਦੇ ਦੇਵੇ।
ਇਹ ਪੁਰਖ ਸੁਜਾਨ,
ਉਹ ਹੀ ਸੁਜਾਨ ਸਿਆਣਾ ਹੈ, ਬਾਕੀ ਕਿਸੇ ਹੋਰ ਨੂੰ ਕਿਹਾ ਨੀ ਜਾ ਸਕਦਾ।
ਨਾ ਮਿਲਿਆ ਪ੍ਰਭ ਆਪਣਾ
ਭਾਈ, ਉਹ ਪਰਮੇਸ਼ਰ ਵਾਹਿਗੁਰੂ ਪ੍ਰਭੂ ਆਪਣਾ ਮਿਲ ਗਿਆ ਹੈ।
ਨਾਨਕ ਤਿੰਨ ਕੁਰਬਾਨ,
ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਵਾਰਨੇ ਬਲਹਾਰਨੇ ਜਾਂਦੇ ਹਾਂ।
ਮਾਘ ਸੁੱਚੇ ਸੇ ਕਾਂਡਿਆ ਹੈ,
ਦੇਵ ਕਹਿੰਦੇ ਮਾਘ ਦੇ ਮਹੀਨੇ ਦੁਆਰਾ ਉਹ ਸੁੱਚੇ ਕੱਢੇ ਜਾਂਦੇ ਹਨ।
ਪੂਰਾ ਗੁਰੂ ਮਿਹਰਬਾਨ,
ਤੇ ਪੂਰਾ ਗੁਰੂ ਮਿਹਰਬਾਨ ਹੋਇਆ ਹੈ, ਉਹ ਮਾਘ ਦੇ ਮਹੀਨੇ ਦੁਆਰਾ ਸੁੱਚੇ ਕੱਢੇ ਗਏ ਹਨ। ਧੰਨ ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਇਹ ਸਾਡੇ ਤੇ ਦਿਆਲਤਾ ਕੀਤੀ ਹੈ। ਪਾਵਨ ਗੁਰਬਾਣੀ ਦੀ ਕਥਾ ਕਰਦਿਆਂ, ਸ਼ਹੀਦਾਂ ਦਾ ਇਤਿਹਾਸ ਸੁਣਾਉਂਦਿਆਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ। ਗੁਰੂ ਕੀ ਸਾਧ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੀ, ਅਗਾਹ ਤੋਂ ਸਮਤ ਬਖਸ਼ਣੀ।
ਜਿੰਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ।